Ay. ਗੱਲ ਆਪਾਂ ਵਿਚਾਰ ਸ਼ੁਰੂ ਕੀਤੀ ਸੀ ਕਿ ਮਨ ਕਾਬੂ ਨਹੀਂ ਆਉਂਦਾ, ਇਹ ਭੱਜਦਾ ਹੈ, ਸਾਡੇ ਸਿਮਰਨ ਵਿੱਚ ਵਿਘਨ ਪਾਉਂਦਾ ਹੈ, ਸਾਡੇ ਪਾਠ ਵਿੱਚ ਵਿਘਨ ਪਾਉਂਦਾ ਹੈ। ਇਸ ਗੱਲ 'ਤੇ ਵਿਚਾਰ ਹੋਈ ਸੀ ਵੀ ਕਿਵੇਂ ਇਹ ਕਾਬੂ ਆਵੇ, ਕਿਵੇਂ ਅਸੀਂ ਬਾਣੀ ਦਾ ਲਾਹਾ ਲੈ ਸਕੀਏ ਅਤੇ ਸਿਮਰਨ ਦਾ ਲਾਹਾ ਲੈ ਸਕੀਏ। ਮੈਂ ਇੱਕ ਉਦਾਹਰਣ ਦਿੰਦਾ। ਇੱਕ ਮਾਈ ਗੁਆਂਢ ਨਾਲ ਲੜ ਰਹੀ ਹੈ, ਗੁਆਂਢ ਨਾਲ ਲੜਦੀ ਲੜਦੀ ਦੋਨੋਂ ਜਾਣੀਆਂ ਅੱਗ ਬਗੋਲੇ ਹੋਈਆਂ, ਉਹਨਾਂ ਦੇ ਸਰੀਰ ਵਿੱਚੋਂ ਅੱਖਾਂ ਵਿੱਚੋਂ ਅੱਗ ਵਰ ਰਹੀ ਹੈ ਅਤੇ ਸਾਰੇ ਸਰੀਰ ਨੂੰ ਸਣ ਕੱਪੜੀ ਅੱਗ ਲੱਗ ਰਹੀ ਹੈ। ਅਚਾਨਕ ਇੱਕ ਪੋਸਟਮੈਨ ਆਉਂਦਾ ਹੈ ਅਤੇ ਉਹ ਕਹਿੰਦਾ, ਮਾਈ ਆ ਤੇਰੀ ਚਿੱਠੀ ਆਏ, ਵੇਖਾਂ ਭਾਈ ਕਿਹਦੀ ਆਈ ਹੈ, ਤੇਰੇ ਬੱਚੇ ਦੀ, ਤੇਰਾ ਮੁੰਡਾ ਜਿਹੜਾ ਲੱਦਾਖ ਬੈਠਾ ਨਾ ਉਹਦੀ ਆਈ ਹੈ। ਅੱਛਾ, ਮੇਰੇ ਪੁੱਤਰ ਦੀ ਚਿੱਠੀ ਆਈ ਹੈ? ਹਾਂਜੀ, ਇੱਕਦਮ ਉਹ ਜਿਹੜਾ 105 ਡਿਗਰੀ 'ਤੇ ਬੁਖਾਰ ਚੜਿਆ ਸੀ ਉਹਨੂੰ ਗੁੱਸੇ ਦਾ, ਉਹ ਇੱਕਦਮ ਠੰਡਾ ਹੋ ਗਿਆ, ਠੰਡਾ ਹੋ ਗਿਆ ਅਤੇ ਉਹ ਪਿਆਰ ਵਿੱਚ ਆ ਗਈ। ਕਿੱਥੇ ਕ੍ਰੋਧ ਨੇ ਉਸ ਨੂੰ ਕਾਬੂ ਕੀਤਾ ਹੋਇਆ ਸੀ, ਕ੍ਰੋਧ ਦੀ ਅੱਗ ਲੱਗੀ ਸੀ, ਅਤੇ ਕਿੱਥੇ ਪਿਆਰ ਉਮੜ ਪਿਆ ਅਤੇ ਪਿਆਰ ਦੀ ਸ਼ਾਂਤੀ, ਪਿਆਰ ਦਾ ਰਸ, ਪਿਆਰ ਦਾ ਸਵਾਦ ਮਾਨਣ ਲੱਗ ਪਈ। ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ ਦੋਹਾਂ ਹਾਲਤਾਂ ਵਿੱਚ। ਉਹਨੂੰ ਕ੍ਰੋਧ ਸਾੜ ਹੈ ਸੀ, ਅੱਗ ਵਿੱਚ ਉਹ ਸੜ ਰਹੀ ਸੀ, ਦੂਸਰਾ ਉਹਦੇ ਨਾਲ ਜੇ ਲੜਿਆ ਸੀ ਉਹ ਵੀ ਉਹਨੂੰ ਵੀ ਸਾੜ ਰਹੀ ਸੀ, ਦੋ ਜਾਣਿਆਂ 'ਚ ਕ੍ਰੋਧ ਦੀ ਅੱਗ ਮਗ ਰਹੀ ਸੀ। ਇਸ ਸਾਲ ਦੇ ਵਿੱਚ ਇੱਕ ਚਿੱਠੀ ਨੇ, ਚਿੱਠੀ ਕਿਹਦੀ ਸੀ, ਕਾਗਜ਼ ਦਾ ਟੁਕੜਾ ਹੀ ਹੁੰਦਾ ਨਾ, ਅਤੇ ਉਹਦੇ ਜੋ ਚਾਰ ਲਫ਼ਜ਼ ਹੀ ਲਿਖੇ ਹੁੰਦੇ ਆ ਨਾ, ਉਹ ਜੇ ਪੜ੍ਹੀ ਨਹੀਂ, ਸਿਰਫ ਇੰਨਾ ਸੁਣ ਕੇ ਕਿ ਇਹ ਮੇਰੇ ਪੁੱਤਰ ਦੀ ਚਿੱਠੀ ਹੈ, ਉਹ ਇੱਕਦਮ ਉਹਦਾ ਠੰਡਾ ਠਾਰ ਹੋ ਗਿਆ ਅਤੇ ਉਹ ਕਿਸੇ ਪਿਆਰ ਵਿੱਚ ਠੰਡੀ ਸਿਰਫ ਨਹੀਂ ਹੋਈ ਬਲਕਿ ਉਲਟਾ ਅਸਰ ਹੋਣਾ ਸ਼ੁਰੂ ਹੋ ਗਿਆ। ਉਹ ਉਲਟਾ ਅਸਰ ਕੀ ਸੀ? ਉਹ ਪਿਆਰ ਵਿੱਚ ਆ ਕੇ ਪਿਆਰ ਵਿੱਚ ਰੁੜ ਗਈ, ਪਿਆਰ ਰਸ ਮੰਨਣ ਲੱਗ ਗਈ, ਪਿਆਰ ਦਾ ਉਮਾਹ ਮੰਨਣ ਲੱਗ ਪਈ। ਵੇ ਦੱਸੇ ਖੋਲ ਹੋਏ, ਉੱਥੇ ਦੇਖਦੀ ਹੈ ਕੌਣ ਪੜਿਆ ਹੈ, ਕੋਈ ਹੈ ਤਰਲੇ ਲੈਂਦੀ, ਮੈਨੂੰ ਛੇਤੀ ਸੁਣਾਓ ਮੇਰੇ ਪੁੱਤਰ ਦੀ ਚਿੱਠੀ। ਜਿਉਂ ਜਿਉਂ ਅਗਲਾ ਸੁਣਾਈ ਜਾਂਦਾ ਜਾਂ ਆਪ ਪੜ੍ਹੀ ਜਾਂਦੀ ਹੈ, ਤਿਉਂ ਤਿਉਂ ਉਹਦਾ ਰਸ ਦੇਖੋ। ਇੱਕ ਪਾਸੇ ਤਾਂ ਅੱਗ ਦੀ ਬਾਂਬੜ ਮੱਚੇ ਸੀ, ਦੂਸਰੇ ਪਾਸੇ ਪਿਆਰ ਦਾ ਰਸ ਮਾਣ ਰਹੀ ਹੈ, ਪਿਆਰ ਦਾ ਰਸ ਮਾਣ ਰਹੀ ਹੈ, ਮਾਹ ਮਾਣ ਰਹੀ ਹੈ, ਬਲਿਸ ਮਾਣ ਰਹੀ ਹੈ। ਇਸ ਜ਼ਮੀਨੇ ਸਵਾਨ ਦਾ ਫਰਕ ਹੈ। ਇਸ ਐਗਜ਼ਾਮਪਲ ਦੇ ਵਿੱਚ ਸਾਡੀ ਮਾਨਸਿਕ ਹਾਲਤ ਦੀ ਬਹੁਤ ਸੋਹਣਾ ਇਹ ਉਦਾਹਰਣ ਹੈਗਾ। ਹੁਣ ਸਵਾਲ ਇਹ ਹੈ ਕਿ ਸਾਡੇ ਜੀਵਨ ਵਿੱਚ ਅਸੀਂ ਕਹੀ ਕਿੰਨੇ ਕੁ ਐਸੇ ਬੰਦੇ ਵਾੜੇ ਹੋਏ ਹੈ ਜਿਹੜੇ ਸਾਨੂੰ ਅੱਗ ਲਾਉਣ ਵਾਲੇ, ਚੁਆਤੀ ਲਾਉਣ ਵਾਲੇ ਹੈ, ਅਤੇ ਕਿੰਨੇ ਕੁ ਐਸੇ ਹੈਗੇ ਜਿਹਨਾਂ ਨਾ ਸਾਨੂੰ ਪਿਆਰ ਹੈ, ਜਿਹੜੇ ਸਾਨੂੰ ਪਿਆਰ, ਜਿਹੜੇ ਠੰਡ ਪਾਉਣ ਵਾਲੇ ਹੈ। ਹਰੇਕ ਜੀਵ ਦੇ ਆਪੋ ਆਪਣੀ ਦੁਨੀਆ ਬਣਾਈ ਹੋਈ ਹੈ, ਧਿਆਨ ਰੱਖੋ, ਹਰੇਕ ਜੀਵ ਨੇ ਆਪੋ ਆਪਣੀ ਦੁਨੀਆ ਆਪ ਬਣਾਈ ਹੋਈ ਹੈ। ਬੱਚਾ ਜੰਮਦਾ ਹੈ ਉਸੀ ਦੁਨੀਆ ਦੇ ਵਿੱਚ, ਬੇਬੀ ਦੇ ਦੁਨੀਆ ਦੇ ਵਿੱਚ ਪਹਿਲੇ ਕੁਝ ਹਫ਼ਤੇ ਸਿਰਫ ਉਹਦੀ ਮਾਂ, ਉਹਦੀ ਦੁਨੀਆ ਯਾਦ ਰੱਖੋ, ਉਹਦੀ ਆਪਣੀ ਦੁਨੀਆ 'ਚ ਸਿਰਫ ਉਹਦੀ ਮਾਂ ਹੁੰਦੀ ਹੈ। ਉਹ ਮਾਂ ਨੂੰ ਦੇਖਦਾ ਕਿ ਉਹਦੀ ਮਾਂ ਹੀ ਉਹਨੂੰ ਚੁੱਕਦੀ ਧਰਦੀ ਹੈ। ਬਾਪ ਜਾਂ ਭੈਣ ਭਰਾ ਤਾਂ ਮਗਰ ਵੜਦੇ ਹਨ ਉਹਦੀ ਦੁਨੀਆਂ 'ਚ, ਪਹਿਲਾਂ ਉਹਦੀ ਮਾਂ ਉਹਦੀ ਦੁਨੀਆਂ 'ਚ ਵੜਦੀ ਹੈ ਉਹਦੀ, ਅਤੇ ਫਿਰ ਉਹ ਮੰਮੀ ਨਾਲ ਪਿਆਰ ਹੋ ਜਾਂਦਾ ਜਿਹੜੀ ਉਹਨੂੰ ਚੁੱਕਦੀ ਆ ਸਾਂਭਦੀ ਹੈ, ਅਤੇ ਮੰਮੀ ਨਾਲ ਪਿਆਰ ਹੋ ਜਾਂਦਾ। ਮਗਰੋਂ ਫਿਰ ਬਾਪੂ ਵੀ ਨਾ ਆ ਵੜਦਾ ਉਹਦੀ ਦੁਨੀਆਂ 'ਚ, ਫਿਰ ਭੈਣ ਭਰਾ ਵੀ ਆ ਜਾਂਦੇ ਆ, ਫਿਰ ਉਹਦੀ ਦੁਨੀਆਂ ਵੱਧਦੀ ਜਾਂਦੀ ਹੈ। ਜਿਉਂ ਜਿਉਂ ਉਹਦੀ ਦੁਨੀਆਂ ਵਧੀ, ਮਾਂ ਕੋਲ ਤਾਂ ਪਿਆਰ ਹੀ ਮਿਲਣਾ ਹੈ ਨਾ, ਇਸ ਕਰਕੇ ਉਹਨੂੰ ਪਿਆਰ ਮਿਲਣ ਕਰਕੇ, ਉਹ ਪਿਆਰ ਦੇ ਵਿੱਚ ਮਾਂ ਬੱਚਾ ਪਲਦਾ ਹੈ, ਬੇਬੀ ਪਿਆਰ ਵਿੱਚ ਪਲ ਰਹੀ ਹੈ, ਉਹਨੂੰ ਪਹਿਲਾ ਸਬਕ ਕਰਨਾ ਮਿਲਦਾ ਪਿਆਰ ਦਾ, ਫਸਟ ਲੈਸਨ ਪਿਆਰ ਦਾ ਮਿਲਦਾ ਮਾਂ ਕੋਲ। ਫਿਰ ਬਾਪੂ ਪਿਆਰ ਕਰਦਾ, ਫਿਰ ਭੈਣ ਭਰਾ ਪਿਆਰ ਕਰਦੇ ਆ, ਪਰ ਜਿਹੜੇ ਪਿਆਰ ਜਿਹੜਾ ਮਾਂ ਦਾ ਪਿਆਰ ਹੈ ਉਹ ਨਿਰੋਲ ਹੈ। ਬਾਕੀ ਪਿਓ ਦਾ ਪਿਆਰ ਓਨਾ ਇੰਟੈਂਸ ਨਹੀਂ ਹੁੰਦਾ, ਇਹ ਰੱਬ ਨੇ ਬਣਾਇਆ ਹੈ, ਇਹ ਪਿਓ ਦਾ ਕਸੂਰ ਨਹੀਂ ਹੈ। ਰੱਬ ਨੇ ਐਸੀ ਪਿਆਰ ਬਣਾਇਆ ਹੈ, ਮਾਂ ਦੇ ਦਿਲ ਵਿੱਚ ਆ ਬੜਿਆ। ਗੁਰੂ ਨਾਨਕ ਦਾ ਪਿਆਰ ਅਗਰ ਦੇਖਣਾ ਹੋਵੇ ਕਿ ਗੁਰੂ ਨਾਨਕ ਦਾ ਪਿਆਰ ਕਿਹਾ ਜਾ, ਤਾਂ ਮਾਂ ਦੇ ਹਿਰਦੇ 'ਚ ਵੜ ਕੇ ਦੇਖੋ, ਮਾਂ ਮਾਂ ਬੱਚੇ ਨੂੰ ਕਿਵੇਂ ਪਾਲਦੀ ਹੈ। ਇਹ ਜਿਹੜਾ ਮਾਂ ਦਾ ਪਿਆਰ ਹੈ, ਇਹ ਨਾਨਕ ਗੁਰੂ ਨਾਨਕ ਦਾ ਪਿਆਰ ਹੈ। ਸਿਰਫ ਉਹਦੇ 'ਚ ਫਰਕ ਇਤਨਾ ਹੈ, ਯਾਦ ਰੱਖੋ ਗੁਰੂ ਨਾਨਕ ਦੇ ਪਿਆਰ 'ਚ, ਰੱਬ ਦੇ ਪਿਆਰ ਵਿੱਚ ਔਰ ਮਾਂ ਦੇ ਪਿਆਰ ਵਿੱਚ ਫਰਕ ਹੈ। ਫਰਕ ਇਹ ਹੈ ਕਿ ਗੁਰੂ ਨਾਨਕ ਦਾ ਸਾਰੇ ਇੰਨੇ ਬੱਚਿਆਂ ਦਾ ਪਿਆਰ, ਇਹ ਮੰਮੀ ਹੈ ਅਤੇ ਉਹ ਬੱਚਾ ਸਿਰਫ ਇੱਕ ਮੰਮੀ, ਉਹ ਇੱਕ ਬੱਚਾ ਨਾ ਮੇਰ ਹੈ ਉਹਨੂੰ, ਉਹ ਮੇਰ, ਉਹ ਮਾਂ ਨੂੰ ਆਪਣੇ ਬੱਚੇ ਦੀ ਮੇਰ ਹੋਣ ਕਰਕੇ, ਮੇਰਾ ਹੋਣ ਕਰਕੇ ਉਹ ਮੋਹ ਬਣ ਗਿਆ, ਉਹ ਪੋਲਿਊਟਡ ਹੋ ਗਿਆ, ਉਹ ਡਾਇਲਿਊਟਡ ਹੋ ਗਿਆ, ਉਹ ਇਸ ਨੂੰ ਮੋਹ ਕਿਹਾ ਗਿਆ ਹੈ। ਮਗਰ ਪਿਆਰ ਤਾਂ ਉਹੀ ਹੈ, ਪਿਆਰ ਕਿਤੋਂ ਉਹਨੇ ਲੈ ਕੇ ਆਉਂਦਾ ਹੈ। ਬੱਚਾ ਜੰਮਣ ਤੋਂ ਪਹਿਲਾਂ ਕੋਈ ਕਿਤਾਬ ਪੜ੍ਹੀ ਉਹਨੇ ਪਿਆਰ ਦੀ, ਜਾਂ ਕੋਈ ਸਕੂਲ ਅਟੈਂਡ ਕੀਤਾ ਹੈ, ਕੋਰਸ ਕੀਤਾ ਹੈ ਪਿਆਰ ਕਰਨ ਦਾ? ਨਾ ਭਾਈ, ਉਹਦੇ ਅੰਦਰ ਗੁਰੂ ਨਾਨਕ ਨੇ, ਰੱਬ ਨੇ ਪਿਆਰ ਪਾ ਦਿੱਤਾ, ਕਿਉਂਕਿ ਇਸ ਪਿਆਰ ਬਗੈਰ ਬੱਚਾ ਨਹੀਂ ਸੀ ਪਲ ਸਕਦਾ। ਇਹ ਰੱਬੀ ਨਿਮਤ ਹੈ, ਪਿਆਰ ਰੱਬੀ ਨਿਮਤ ਹੈ। ਅਗਰ ਸੱਚਾ ਸੁੱਚਾ ਦੁਨਿਆਵੀ ਤਿੰਨਾਂ ਗੁਣਾਂ 'ਚ ਸਭ ਤੋਂ ਉੱਚੀ ਸ਼ੈ ਅਗਰ ਦੁਨੀਆਂ 'ਤੇ ਹੈ, ਉਹ ਮਾਂ ਦਾ ਪਿਆਰ ਹੈ। ਤਿੰਨਾਂ ਗੁਣ ਯਾਦ ਰੱਖੋ। ਹਾਂ, ਉਹਦੀ ਦੁਨੀਆਂ 'ਚ ਫਿਰ ਪਿਓ ਆਉਂਦਾ ਹੈ, ਪਿਓ ਝਿੜਕਾਂ ਵੀ ਦਿੰਦਾ ਹੈ, ਕਦੇ ਮਾਰ ਵੀ ਦਿੰਦਾ ਬੱਚੇ ਨੂੰ। ਫਿਰ ਭੈਣ ਭਰਾ ਹੈ, ਉਹ ਖੋਆ ਖਿੰਜੀ ਕਰਦੇ ਹੈ, ਉਹ ਫਿਰ ਬੱਚੇ ਦੇ ਦੁਨੀਆਂ ਦੇ ਵਿੱਚ ਜਿਉਂ ਜਿਉਂ ਉਹਦੀ ਦੁਨੀਆਂ, ਇੱਥੇ ਦੁਨੀਆਂ ਯਾਦ ਰੱਖੋ, ਹਿਰਦੇ ਵਿੱਚ ਦੁਨੀਆਂ, ਜਿਉਂ ਜਿਉਂ ਉਹਦੀ ਦੁਨੀਆਂ ਵੱਧਦੀ ਜਾਂਦੀ ਹੈ, ਤਾਂ ਉਹ ਹੁਣ ਖੂਨੀਆਂ ਮਾਰ ਮਾਰ ਕੇ ਸਿਖਾਉਂਦੇ ਹੈ, ਮੈਂ ਮੇਰੀ ਸਿਖਾਉਂਦੇ ਹੈ। ਇੱਕ ਕਹਿੰਦਾ ਮੈਂ ਇਹ ਮੇਰੀ ਚੀਜ਼ ਆ, ਉਹ ਕਹਿੰਦਾ ਮੇਰੀ ਚੀਜ਼ ਆ, ਉਹਨੂੰ ਸਿਖਾ ਦਿੱਤਾ ਵੀ ਹਾਂ ਇੱਥੇ ਇੱਥੇ ਦੂਜਾ ਪਾਪ ਹੈਗਾ। ਇਹ ਫਿਰ ਜਿਉਂ ਜਿਉਂ ਵੱਧਦਾ ਹੈ, ਸਕੂਲ ਜਾਂਦਾ ਹੈ, ਸਕੂਲ ਦੇ ਵਿੱਚ ਹੋਰ ਨਾਲ ਬੱਚਿਆਂ ਨਾਲ ਖੇਡਦਾ ਮਿਲਦਾ ਹੈ, ਉੱਥੇ ਜਾ ਕੇ ਹੋਰ ਉਹਦੀ ਦੁਨੀਆਂ ਵਿਸ਼ਾਲ ਹੁੰਦੀ ਜਾਂਦੀ ਹੈ। ਉਸ ਵਿਸ਼ਾਲਤਾ ਦੇ ਵਿੱਚ ਹਰ ਕਿਸਮ ਕਿਸਮ ਦੇ ਸ਼ਖਸੀਅਤਾਂ ਹੁੰਦੀਆਂ ਹੈ, ਮਾਸਟਰ ਦੀ ਹੋਰ ਸ਼ਖਸੀਅਤ ਅਤੇ ਬੱਚਿਆਂ ਦੀ, ਉਹਦੇ ਨਾਲ ਦੇ ਪੜ੍ਹਨ ਵਾਲਿਆਂ ਦੀ ਹੋਰ ਸ਼ਖਸੀਅਤ, ਹਰ ਇੱਕ ਦਾ ਉਹ ਅਸਰ ਲੈ ਰਿਹਾ। ਅਤੇ ਜਦੋਂ ਵੱਡਾ ਹੁੰਦਾ ਹੈ ਅਤੇ ਉਦੋਂ ਫਿਰ ਉਹ ਹੋਰ ਖਚਤ ਹੁੰਦਾ ਹੈ। ਧਿਆਨ ਕਰੋ, ਜਿਉਂ ਜਿਉਂ ਵੱਡਾ ਹੁੰਦਾ ਜਾਂਦਾ, ਸਿਆਣਾ ਹੁੰਦਾ ਜਾਂਦਾ, ਉਸ ਦੀ ਦੁਨੀਆਂ ਦੇ ਵਿੱਚ ਉਹ ਦੁਨੀਆਂ ਵੱਧਦੀ ਜਾਂਦੀ ਹੈ, ਵਿਸ਼ਾਲ ਹੁੰਦੀ ਜਾਂਦੀ ਹੈ। ਅਤੇ ਜਿਹਦੀ ਉਹ ਸੰਗਤ ਕਰਦਾ ਹੈ, ਹਰੇਕ ਦਾ ਅਸਰ ਲੈਂਦਾ, ਭੈਣ ਭਰਾ ਪਿਓ ਚਾਚੇ ਤਾਏ ਗੁਆਂਢੀ ਸਕੂਲ ਦੇ ਬੱਚੇ ਟੀਚਰ ਸਭਨਾਂ ਦੀ ਉਹ ਅਸਰ ਲੈਂਦਾ ਲੈਂਦਾ, ਇਤਨਾ ਉਹਦੇ ਅੰਦਰ ਮਿਲ ਗੋਭਾ ਹੋ ਜਾਂਦਾ ਹੈ ਕਿ ਉਹਦੀ ਉਹ ਸ਼ਖਸੀਅਤ ਬਣ ਰਹੀ ਹੈ ਨਾ। ਫਿਰ ਜਿਹੀ ਜੀ ਉਸਨੂੰ ਸੰਗਤ ਮਿਲਦੀ ਹੈ ਬਹੁਤੀ, ਯਾਦ ਰੱਖੋ ਕਦੇ ਕਦਾਈ ਮਿਲਦੀ ਹੈ, ਉਹ ਤਾਂ ਉਹ ਕਦੇ ਕਦਾਈ ਕੋਈ ਤੁਰੇ ਜਾਂਦੇ ਆ, ਤੁਰੇ ਜਾਂਦੇ ਆ, ਕਿਸਮ ਕਿਸਮ ਦੇ ਨਜ਼ਾਰੇ ਖਮੂਰੇ ਆਉਂਦੇ, ਮਗਰ ਅਸੀਂ ਪਕੜ ਨਹੀਂ ਕਰਦੇ। ਪਕੜ ਉਹਦੀ ਕਰਾਂਗੇ ਜਿਹੜੀ ਸਾਨੂੰ ਕੱਪੜੇ ਦੀ ਲੋੜ ਹੈ, ਜਾਵਾਂਗੇ ਤਾਂ ਕੱਪੜਿਆਂ ਵਾਲੀ ਦੁਕਾਨ ਚ, ਜਿਹਨੂੰ ਭਾਂਡਿਆਂ ਦੀ ਲੋੜ ਹੈ ਭਾਂਡਿਆਂ ਵਾਲੀ ਚੱਕੇਗਾ। ਸੋ ਜਿਹੀ ਜੀ ਅੰਤਸ਼ਕਰਨ ਉਹਦੀ ਬਣਦੀ ਜਾਂਦੀ ਹੈ, ਉਹ ਜਿਹਾ ਉਹ ਸੰਗਤ ਕਰਦਾ ਜਾਂਦਾ ਤੇ ਵੱਡਾ ਹੋ ਕੇ ਉਹ ਆਪ ਵੀ ਮੋਹ ਚ ਫਸ ਜਾਂਦਾ ਹੈ। ਉਹ ਦੁਨੀਆਂ ਜੋ ਵਿਸ਼ਾਲ ਹੋ ਗਈ ਹੈ, ਇਸ ਵਿਸ਼ਾਲ ਦੁਨੀਆਂ 'ਚ ਹਰ ਇੱਕ ਨੇ ਆਪਣੀ ਦੁਨੀਆ ਬਣਾਈ ਹੋਈ ਆਪਣੇ ਅੰਦਰ। ਧਿਆਨ ਕਰੋ, ਹਰ ਇੱਕ ਨੇ ਆਪਣੀ ਦੁਨੀਆ ਬਣਾਈ ਹੋਈ ਹੈ, ਇਹੀ ਜੀ ਦੁਨੀਆ ਦਾ ਉਹਦੇ ਅੰਦਰ ਵਸੀ ਹੋਈ ਹੈ। ਧਿਆਨ ਕਰੋ, ਦੇਖਣ ਨੂੰ ਨਹੀਂ, ਤੁਸੀਂ ਇਹ ਦੇਖਣ ਤੱਕ ਦੇਖੋ ਕਿ ਹਾਂ ਇਹਦਾ ਭਰਾ, ਇਹਦਾ ਦੋਸਤ ਹੈ, ਇਹਦਾ ਮਿੱਤਰ, ਇਹਦੀ ਸਹੇਲੀ ਹੈ। ਨਾ ਭਾਈ, ਉਹਨਾਂ ਦਾ ਅਸਰ ਲਿਆ, ਉਹ ਤਾਂ ਸਾਡੇ ਅੰਦਰ ਵਸਦੇ ਹੈ। ਕਿਉਂ ਵਸਦੇ ਆ? ਜੋ ਇਕੱਲੇ ਬੈਠੇ ਹੁੰਦੇ ਯਾਦ ਆ ਜਾਂਦਾ ਕੋਈ, ਤਾਂ ਦੁਨੀਆਂ 'ਚ ਵਸਾਇਆ ਹੋਇਆ ਕਰਕੇ ਯਾਦ ਆਉਂਦਾ, ਨਹੀਂ ਤਾਂ ਕਿਉਂ ਯਾਦ ਆਵੇ? ਵਸਾਇਆ ਹੁੰਦਾ ਨਾ, ਇਹ ਸਾਡੇ ਅੰਦਰ ਵਸਦੇ ਜਾਂਦੀ ਦੁਨੀਆ ਵਸਦੀ ਜਾਂਦੀ ਹੈ, ਇਹੋ ਜਿਹੀ ਦੁਨੀਆ ਅਸੀਂ ਹੁਣ। ਇੱਥੇ ਬੜੀ ਕਰੂਸ਼ੀਅਲ ਪੁਆਇੰਟ ਹੈ, ਬੜਾ ਇੰਪੋਰਟੈਂਟ ਪੁਆਇੰਟ ਹੈ, ਉਹ ਹੈ ਕਿ ਅਸੀਂ ਕਿਹੋ ਜਿਹਿਆਂ ਨੂੰ, ਕਿਹੋ ਜਿਹੇ ਬੰਦਿਆਂ ਨੂੰ ਆਪਣੇ ਅੰਦਰ ਵਸਾਉਂਦੇ ਹਾਂ। ਇਹ ਬੜੀ ਕਰੂਸ਼ੀਅਲ ਪੁਆਇੰਟ ਹੈ ਕਿ ਅਸੀਂ ਕਿਹਨਾਂ ਦੀ, ਜਿਹੇ ਜਿਹੇ ਨਾਲ ਸੰਗਤ ਹੋਏਗੀ ਉਹ ਸਾਡੇ ਅੰਦਰ ਵਸ ਜਾਣਗੇ, ਤੇ ਦਿਨ ਰਾਤ ਉਹਨਾਂ ਦੀ ਸੰਗਤ ਹੋਗੀ, ਉਸੇ ਨੂੰ ਯਾਦ ਕਰਾਂਗੇ। ਸੰਗਤ ਹੈ ਨਾ, ਉਹਦਾ ਅਸਰ ਲੈਂਦੇ ਜਾਵਾਂਗੇ ਤੇ ਫਿਰ ਕੀ ਹੋਊਗਾ? ਜੋ ਜੈਸੀ ਸੰਗਤ ਮਿਲੇ ਸੋ ਤੈਸਾ ਫਲ ਖਾਏ। ਉਹ ਜਿਹੇ ਜਿਹਾਂ ਦੀ ਸੰਗਤ ਕਰਦਾ, ਇੱਕ ਤਾਂ ਬਾਹਰ ਦੀਸਨਹਾਰ ਦੀ ਸੰਗਤ ਕਰਦਾ, ਦੋ ਤਰ੍ਹਾਂ ਦੀ ਸੰਗਤ ਹੈ, ਇੱਕ ਦੀਸਨਹਾਰ ਹੈ, ਇੱਕ ਜਿਹਨਾਂ ਨੂੰ ਅੰਦਰ ਵਸਾ ਲਿਆ। ਦੀਸਨਹਾਰ ਕਈ ਕਿਸਮ ਦੇ ਹੈ, ਕਿੰਨੇ ਕਿਸਮ ਦੇ ਆਦਮੀ ਮਿਲਦੇ ਹੈ। ਦੀਸਨਹਾਰ ਨਾਲੋਂ ਜਿਹੜੀ ਅੰਦਰ ਵਸਾਏ ਹੈ ਸੁਖਮ ਦੁਨੀਆ ਸਾਡੀ ਹਰੇਕ ਦੀ, ਉਹ ਉਹਨਾਂ ਨੂੰ ਅਸੀਂ ਨੇੜੇ ਕਰ ਲਿਆ। ਕਿਸ ਤਰ੍ਹਾਂ? ਮੁੜ ਮੁੜ ਕੇ ਯਾਦ ਕਰਕੇ, ਮੁੜ ਮੁੜ ਕੇ ਉਹਨਾਂ ਦੀ ਸੰਗਤ ਕਰਕੇ ਨੇੜੇ ਕਰ ਲਿਆ, ਅੰਦਰ ਵਸ ਗਏ। ਉਹ ਜਿਹੜੇ ਅੰਦਰ ਵਸੇ, ਉਹ ਦਿਨ ਰਾਤ ਅਸੀਂ ਉਹਦੀ ਸੰਗਤ ਹੋ ਰਹੀ ਹੈ। ਮਨ ਜੋ ਇਕਾਂਤ ਹੁੰਦਾ ਤੇ ਝੱਟ ਕੋਈ ਯਾਦ ਆ ਜਾਂਦਾ। ਜੇ ਦੋ ਕਿਸਮ ਦੀ ਸੰਗਤ ਹੈ ਸਾਡੇ ਅੰਦਰ ਸੁਖਮ, ਇੱਕ ਬਾਹਰ ਨੂੰ ਛੱਡੋ। ਹੁਣ ਅਸੀਂ ਹੁਣ ਵਿਚਾਰ ਕਰਨੇ ਅੰਦਰ ਦੀ। ਅੰਦਰ ਦੋ ਕਿਸਮ ਦੀ ਸੰਗਤ ਹੈ, ਇੱਕ ਤਾਂ ਉਹ ਕਿ ਜਿਹਦੇ ਨਾਲ ਅੱਗ ਬਗੋਲੇ ਹੋਈ ਸੀ ਉਹ ਜਨਾਨੀ, ਤੇ ਇੱਕ ਉਹਨਾਂ ਦੀ ਸੰਗਤ ਪਿਆਰ ਵਾਲਿਆਂ ਦੀ, ਜਿਹਨੂੰ ਯਾਰ ਆਇਆ ਨਹੀਂ। ਪਿਆਰ ਵਾਲਾ ਬੱਚਾ ਹੋਵੇ, ਹਸਮ ਹੋਵੇ, ਵੋਟੀ ਹੋਵੇ, ਦੋਸਤ ਮਿੱਤਰ ਹੋਵੇ, ਪਿਆਰ ਵਾਲਿਆਂ ਦੇ ਅੰਦਰ ਜੇ ਵਸਾਇ, ਪਿਆਰ ਵਾਲੀ ਦੁਨੀਆ ਅੰਦਰ ਵਸਦੀ ਹੈ ਤਾਂ ਉਹਨੂੰ ਠੰਡ ਪਏਗੀ। ਉਹ ਸੋਚ ਲਓ ਬਈ ਕਿ ਤੁਸੀਂ ਆਪਣੇ ਅੰਦਰ ਕਹੀ ਜੀ ਸੁਖਮ ਦੁਨੀਆ ਵਸਾਈ ਹੋਈ ਹੈ, ਕਿੰਨੇ ਕੁ ਦੁਸ਼ਮਣ ਬਣਾ ਕੇ ਅੰਦਰ ਬਿਠਾਏ ਹੋਏ ਹੈ, ਕਿੰਨਿਆਂ ਕੁ ਨਾਲ ਤੁਹਾਡੇ ਰੋਸੇ ਹੈ, ਕਿੰਨਿਆਂ ਕੁ ਨਾਲ ਤੁਹਾਨੂੰ ਦੁਸ਼ਮਣੀ ਹੈਗੀ, ਕਿਹਨੂੰ ਵਸਾਇਆ ਹੋਇਆ? ਆਪੋ ਆਪਣੀ ਝਾਤੀ ਮਾਰੋ ਕਿ ਪਿਆਰ ਵਾਲੇ ਕਿੰਨੇ ਹੈ, ਕਿੰਨੇ ਕੁ ਹੈਗੇ ਜਿਹਨਾਂ ਨੂੰ ਅਸੀਂ ਕਹਿ ਸਕੀਏ ਸਹੀ ਪਿਆਰੇ ਮੇਲੀ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਇਹ ਹੈ ਜੇ ਕੋਈ ਵਸਾਇਆ ਅੰਦਰ, ਹਾਂ ਤਾਂ ਅਸੀਂ ਤਾਂ ਉਹ ਵਸਾਇਆ ਹੋਇਆ ਜਿਹਨਾਂ ਨੂੰ ਬਸ ਯਾਦ ਆਇਆ ਨਹੀਂ ਤੇ ਅੰਦਰ ਅੱਗ ਲੱਗੀ ਨਹੀਂ। ਅੱਛਾ, ਕਈ ਮੈਂ ਕੱਲ ਵੀ ਦੱਸਿਆ ਸੀ ਕਿ ਸਾਡੇ ਅੰਦਰ ਇਹੋ ਜਿਹੇ ਅੰਦਰ ਵਸੇ ਹੋਏ ਆ, ਚਾਹੇ ਉਹ ਪੁੱਤਰ ਹੈ, ਧੀ ਹੈ, ਜਵਾਈ ਹੈ, ਪਿਓ ਹੈ, ਮਾਂ ਹੈ, ਕੋਈ ਹੈ, ਜਿਹੜੇ ਸਾਡੇ ਅੰਦਰ ਜੇ ਉਹ ਕੋਲ ਨਹੀਂ ਵੀ, ਅੱਖਾਂ ਦੇ ਮੂਹਰੇ ਨਹੀਂ ਹੈ, ਦੂਰ ਬੈਠੇ ਹੈ, ਜੇ ਉਹਨੂੰ ਚੇਤੇ ਕਰ ਲਈਏ, ਜੇ ਚੇਤੇ ਆ ਜਾਈਏ, ਕੋਈ ਹੋਰ ਚੇਤੇ ਕਰਾ ਦੇਵੇ ਤੇ ਸਾਡੇ ਅੰਦਰ ਜੇ ਬਾਂਬੜ ਮਰ ਜਾਂਦੇ ਤਾਂ ਇਹ ਜਿਹਨੂੰ ਅੰਦਰ ਵਸਾਉਣ ਦੀ ਕੀ ਲੋੜ ਹੈ? ਉਹ ਕਿਉਂ ਪੈਟਰੋਲ ਅੰਦਰ ਰੱਖੇ ਹੋਏ ਹੈ? ਇਹਨਾਂ ਨੂੰ ਕੱਢ ਕੇ ਮਾਰੋ ਪਰੇ। ਪੈਟਰੋਲ ਰੱਖੇ ਹੈ ਜਿੰਨਾ ਭਰ ਭਰ ਕੇ, ਇੱਥੇ ਵਸਾਓ। ਓਹ ਸਹੀ ਪਿਆਰੇ ਮੇਲੀ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਉਹ ਵਸਾਓ, ਜਿਹਨਾਂ ਦੇ ਉਹਨਾਂ ਪਿਆਰਿਆਂ ਨੂੰ ਵਸਾਓ। ਸਹੀ ਪਿਆਰੇ ਜਿਹੜੇ ਚਿੱਤ ਜਿਹਨੂੰ ਚੇਤੇ ਕਰਨ ਨਾਲ ਸਾਨੂੰ ਠੰਡ ਪਵੇ, ਸਾਨੂੰ ਸਵਾਦ ਆਵੇ, ਸਾਨੂੰ ਰਸ ਆਵੇ, ਅਸੀਂ ਤਿੰਨਾਂ ਗੁਣਾਂ ਤੋਂ ਉਤਰਾਂ ਚੜ੍ਹ ਜਾਈਏ। ਸੇ ਸੋ ਸਾਜਨ ਸੋ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਸੋ ਸਾਜਨ ਉਹ ਸਾਜਨ ਅੰਦਰ ਵਸਾਓ ਜਿਹੜੇ ਸਾਨੂੰ ਨਾਮ ਚਿਤਾਰਦੇ ਹੈ ਨਾ ਕਿ ਪੰਜਾਂ ਦੇ ਮਗਰ ਲੱਗ ਸਾਡੇ ਅੰਦਰ ਉਹ ਚੁਆਤੀ ਜੀ ਮੈਂ ਫਲਾਨੇ ਨੇ ਆ ਕੇ ਮੇਰੀ ਚੁਆਤੀ ਲਾਤੀ ਮੈਂ ਤਾਂ ਚੰਗੀ ਭਲੀ ਬੈਠੀ ਸੀਗੀ ਉਹ ਉਹਨੇ ਕਾਹਨੂੰ ਲਾਈ ਤੇ ਪੈਟਰੋਲ ਤਾਂ ਤੂੰ ਰੱਖੀ ਪੈਟਰੋਲ ਰੱਖੀ ਹੈ ਮਿੱਟੀ ਦਾ ਤੇਲ ਰੱਖਿਆ ਕਿ ਕੀ ਰੱਖਿਆ ਇਹ ਜੀ ਤੁਹਾਡੇ ਅੰਦਰ ਚੀਜ਼ ਹੈ ਜੀ ਉਹਨੇ ਉਡਾ ਪੰਪ ਮਚਾ ਦੇਣਾ ਪੰਪ ਇੱਥੇ ਇਸ ਆਪਣੀ ਦੁਨੀਆਂ ਧਿਆਨ ਕਰੋ ਹਰ ਇੱਕ ਨੇ ਆਪੋ ਆਪਣੀ ਦੁਨੀਆ ਅੱਜ ਲਿਸਟ ਬਣਾਓ ਤੁਸੀਂ ਸ਼ਾਮ ਨੂੰ ਕਿ ਮੇਰੇ ਦੇਸ਼ ਵਿੱਚ ਰੱਬ ਨੂੰ ਭੁਲਾਉਣ ਵਾਲੇ ਕਿੰਨੇ ਹੈ ਤੇ ਰੱਬ ਨੂੰ ਯਾਦ ਲਾਉਣ ਵਾਲੇ ਕਿੰਨੇ ਹੈ ਜੀ ਲਿਸਟ ਬਣਾ ਕੇ ਦੇਖੋ ਇਹ ਤੁਹਾਨੂੰ ਪਤਾ ਲੱਗੇਗਾ ਇਹ ਭੁਲਾਉਣ ਅੱਗ ਲਾਉਣ ਵਾਲੇ ਹੀ ਹੈ ਸਾਰੇ ਇਹ ਜਿਹੜੇ ਅੱਗ ਚਾਹੇ ਉਹ ਖਸਮ ਹੈ ਚਾਹੇ ਬੋਟੀ ਹੈ ਚਾਹੇ ਪਿਓ ਹੈ ਚਾਹੇ ਮਾਂ ਹੈ ਚਾਹੇ ਭਰਾ ਹੈ ਕੋਈ ਹੈ ਇਹ ਸਭ ਜਮ ਹੈ ਇਹਨਾਂ ਨੂੰ ਜਮ ਕਿਹਾ ਜਿਹੜੇ ਰੱਬ ਨੂੰ ਵਿਸਾਰਦੇ ਹੈ ਜਿਹੜੇ ਸਾਨੂੰ ਠੰਡ ਨਹੀਂ ਪਾਉਂਦੇ ਉਹ ਸਾਡੇ ਕੀ ਲੱਗਦੇ ਹੈ ਅਸੀਂ ਕਿਉਂ ਵਸਾਈਏ ਆਪਣੇ ਇਸ ਹਿਰਦੇ ਅੰਦਰ ਇੱਥੇ ਤਾਂ ਗੁਰੂ ਨਾਨਕ ਨੂੰ ਵਸਾਉਣਾ ਹੈ ਜਿਹੜਾ ਪਿਆਰ ਹੈ ਨਿਰਾ ਪਿਆਰ ਹੈ ਠੰਡ ਪਾਉਂਦਾ ਹੈ ਉਹਦਾ ਨਾਮ ਠੰਡ ਪਾਉਂਦਾ ਹੈ ਤੇ ਉਹਦੇ ਨਾਮ ਜਪਣ ਵਾਲਿਆਂ ਦੀ ਸੰਗਤ ਕਰਨੀ ਹੈ ਉਹ ਚੁਆਤੀ ਲਾਉਣ ਵਾਲਿਆਂ ਨੂੰ ਕਿਉਂ ਅੰਦਰ ਵਸਾਇਆ ਕਿਉਂ ਉਹਨਾਂ ਨਾਲ ਤਾਲੁਕ ਰੱਖਦੇ ਹੋ ਇਹਨਾਂ ਨਾਲ ਅਲਿਪ ਰਹਿਣ ਦਾ ਹੁਕਮ ਹੈ ਸਾਨੂੰ ਜਿਹਨਾਂ ਦੱਸਦੇ ਹਾਂ ਦੁਰਮਤ ਵੰਝੇ ਸਹੀ ਮਿੱਤਰ ਸਾਡੇ ਦੁਰਮਤ ਮੇਰੀ ਵੰਝ ਜਾਵੇ ਮੇਰੀ ਮੇਰੇ ਕ੍ਰੋਧ ਮੇਰਾ ਕਾਮ ਕ੍ਰੋਧ ਲੋਭ ਹੰਕਾਰ ਉਹ ਸਾਰਾ ਉੱਡ ਜਾਵੇ ਉਹੀ ਸਾਨੂੰ ਲੋੜ ਹੈ ਉਹੀ ਮਿੱਤਰ ਹੈ ਉਹਨਾਂ ਤੋਂ ਬਗੈਰ ਸਾਡਾ ਕੋਈ ਮਿੱਤਰ ਨਹੀਂ ਹੈ ਸਭ ਜਮ ਹੈ ਅੱਜ ਲੈ ਲਓ ਲਿਸਟ ਬਣਾ ਲਓ ਆਪੋ ਆਪਣੀ ਤੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕਰੋ ਨਾ ਬਈ ਉਹ ਜਦੋਂ ਖਿਆਲ ਆਉਂਦਾ ਹੈ ਉਹ ਮੈਂ ਦੇਖਿਆ ਲੋਕਾਂ ਨੂੰ ਉਹ ਬੈਠੇ ਬੈਠੇ ਜੋ ਮਨ ਵਿਹਲਾ ਹੁੰਦਾ ਨਾ ਇਹ ਮਨ ਨੇ ਤਾਂ ਕੋਈ ਕੰਮ ਕਰਨਾ ਹੋਇਆ ਨਾ ਫਿਰ ਉਹ ਫਾਈਲਾਂ ਕੱਢ ਲੈਂਦੇ ਆ ਗੰਢਾਂ ਖੋਲਦੇ ਆਪਣੀਆਂ ਉਹ ਫਲਾਨੀ ਨੇ ਮੈਨੂੰ ਆਏ ਕਿਹਾ ਸੀ ਫਲਾਨੇ ਨੇ ਮੈਨੂੰ ਆਏ ਕਿਹਾ ਸੀ ਉਹਨੇ ਆਇਆ ਕੀਤਾ ਉਹਨੇ ਇੰਨੀ ਮੇਰੇ ਨਾਲ ਦੁਸ਼ਮਣੀ ਕੀਤੀ ਉਹਨੇ ਮੇਰਾ ਆਹ ਨੁਕਸਾਨ ਕੀਤਾ ਉਹ ਫਿਰ ਉਹ ਤਾਂ ਖਬਰੀ ਉੱਥੇ ਬੈਠਾ ਉਹ ਚਿੱਤੇ ਵੀ ਨਹੀਂ ਹੋਇਆ ਇੱਥੇ ਉਹਦਾ ਲੜਨ ਲੱਗ ਪੈਂਦੇ ਹੈ ਉਹਦੇ ਨਾਲ ਚੁੱਪ ਕੀਤੇ ਅੰਦਰ ਇਹ ਲੜਨ ਲੱਗ ਪੈਂਦੇ ਹੈ ਉਹ ਕੀ ਹੁੰਦਾ ਫਿਰ ਅੱਜ ਇੱਕ ਗੱਲ ਨੂੰ ਚੇਤੇ ਕੀਤਾ ਮੋਟੀ ਜੀ ਗੱਲ ਹੈ ਨਵਾਂ ਮੇਜ਼ ਲਿਆਓ ਕੁਰਸੀ ਲਿਆਓ ਉਹਦੇ 'ਤੇ ਬੱਚਾ ਇੰਨਾ ਉਹ ਨਾਲ ਐਂ ਕਰੀ ਜਾਂਦਾ ਹੈ ਦੋ ਚਾਰ ਵਾਰੀ ਕਰੇਗਾ ਤਾਂ ਲਕੀਰ ਪੈ ਜਾਏਗੀ ਅਤੇ ਜੇ ਉਸ ਮਗਰੋਂ ਉੱਥੇ ਡੱਕਾ ਲੈ ਕੇ ਜਾਂ ਚਾਕੂ ਲੈ ਕੇ ਦੋ ਕੁ ਵਾਰੀ ਉਸੇ 'ਚ ਹੋ ਫਿਰ ਜਾਂਗੇ ਉਹ ਡੂੰਘਾ ਹੋ ਜਾਏਗਾ ਫਿਰ ਉਹ ਮਿਟਦਾ ਹੀ ਨਹੀਂ ਜੇ ਨਹਾਉਂਦਾ ਤਾਂ ਇੱਕ ਦੋ ਵਾਰੀ ਐਂ ਕੀਤਾ ਤਾਂ ਮਿਟ ਜਾਏਗਾ ਫਿਰ ਜੇ ਚਾਕੂ ਨਾਲ ਉਹ ਲਕੀਰ ਮਾਰਤੀ ਗੁਰੂ ਬਣ ਗਿਆ ਤਾਂ ਫਿਰ ਤਾਂ ਉਹ ਮਿਟਣਾ ਨਹੀਂ ਹੈ ਫਿਰ ਤਾਂ ਉਹ ਰੰਦਾ ਮਾਰਨਾ ਪਊਗਾ ਭਾਈ ਉਹ ਸਾਡੇ ਅਸੀਂ ਤਾਂ ਇਹਨਾਂ ਇਹਨਾਂ ਜਮਾਂ ਨੂੰ ਯਾਦ ਕਰ ਕਿਉਂਕਿ ਸਿਰਫ ਯਾਦ ਹੀ ਨਹੀਂ ਕੀਤਾ ਇਹਨਾਂ ਨੂੰ ਅੰਦਰ ਵਸਾਇਆ ਹੋਇਆ ਹੈ ਕਿੰਨੇ ਕੁ ਜਮ ਹੈਗੇ ਦੇਖ ਲਓ ਆਪੋ ਆਪਣੇ ਅੰਦਰ ਆਪ ਵਸਾਏ ਹੋਏ ਸਹੀ ਪਿਆਰੇ ਮੇਲੀ ਕਿੰਨਾ ਮਿਲਿਆ ਤੇਰਾ ਨਾਮ ਕਿਤਾਵੇ ਸਾਨੂੰ ਹੋਰ ਕਿਸੇ ਨਾਲ ਵਾਹ ਨਹੀਂ ਹੈ ਉਹ ਇੱਥੇ ਸਾਫ਼ ਕਰ ਦਿਓ ਇੱਥੇ ਉਹਨਾਂ ਗੁਰਮੁਖਾਂ ਦੀ ਯਾਦ ਗੁਰਮੁਖਾਂ ਦੀ ਯਾਦ ਪਿਆਰਿਆਂ ਦੀ ਯਾਦ ਸਹੀ ਪਿਆਰੇ ਲਿਖਿਆ ਉਹਨਾਂ ਪਿਆਰਿਆਂ ਦੀ ਯਾਦ ਇੱਥੇ ਸਾਡੇ ਅੰਦਰ ਵਸਣ ਸੰਗਤ ਪਿਆਰਿਆਂ ਦੀ ਸੰਗਤ ਵਸੇ ਗੁਰਮੁਖਾਂ ਦੀ ਸੰਗਤ ਵਸੇ ਜਿਹਨਾਂ ਨਾਲ ਅਸੀਂ ਦਿਨ ਰਾਤ ਸੰਗਤ ਕਰੀਏ ਅਤੇ ਫਿਰ ਸਾਨੂੰ ਪੰਜ ਕੀ ਕਹਿੰਦੇ ਆ ਜਿੱਥੇ ਇਹੀ ਸੰਗਤ ਹੋ ਉੱਥੇ ਗੁਰੂ ਨਾਨਕ ਵਸਦਾ ਉਹ ਬਾਹਰ ਨਹੀਂ ਆਹ ਤਾਂ ਤੁਸੀਂ ਇੱਥੇ ਸੰਗਤ ਕੀਤੀ ਇੱਕ ਦੋ ਦਿਨ ਚਾਰ ਦਿਨ ਉਹਨਾਂ ਚਿਰ ਗਿਆ ਨਾ ਇਹ ਜਮਾਂ ਤੋਂ ਬਚੇ ਹੋਏ ਹਾਂ ਜਦੋਂ ਇੱਥੇ ਘਰ ਗਏ ਤਾਂ ਉੱਥੇ ਜਮ ਫੇਰ ਖੜੇ ਆ ਉਹ ਅੰਦਰ ਸੰਗਤ ਬਣਾ ਲਓ ਇਹਨਾਂ ਦੀ ਗੁਰਮੁਖਾਂ ਦੀ ਪਿਆਰਿਆਂ ਦੀ ਨਾਨਕ ਦੇ ਪਿਆਰਿਆਂ ਦੀ, ਜਿਹੜੇ ਧੰਨ ਗੁਰੂ ਨਾਨਕ ਕਹਿਣ ਵਾਲਿਆਂ ਦੀ, ਤੇ ਫਿਰ ਤਾਂ ਕੀ ਸ਼ੁਕਰ ਹੈ। ਫਿਰ ਜੋ ਜਿਹਨਾਂ ਚਿਰ ਕੰਮ ਕਰਦੇ ਹੋ ਉਹਨਾਂ ਚਿਰ ਕੰਮ 'ਚ ਮਨ ਰੁਚਿਆ ਰਹੇ, ਪਰ ਅੰਦਰ ਗੁਰੂ ਨਾਨਕ ਦੇ ਪਿਆਰਿਆਂ ਦੀ ਯਾਦ ਹੋਵੇ। ਜਿੱਥੇ ਗੁਰੂ ਨਾਨਕ ਦਾ ਪਿਆਰਿਆਂ ਦੀ ਯਾਦ ਹੈ, ਜਿੱਥੇ ਸ਼ਰਧਾ ਭਾਵਨੀ ਹੈ, ਜਿੱਥੇ ਫੀਲਿੰਗ ਹੈ, ਜਿੱਥੇ ਲਵ ਪਿਆਰ ਦਾ ਸੁਪਨਾ ਹੈ, ਉੱਥੇ ਗੁਰੂ ਨਾਨਕ ਵੱਸਦਾ ਹੈ। ਔਰ ਗੁਰੂ ਨਾਨਕ ਨੇ ਅਸੀਂ ਕਹਿੰਦੇ ਹਾਏ ਧੱਲੇ ਨੇ, ਸਾਡੇ ਗੁਰੂ ਨਾਨਕ ਕਿਉਂ ਨਹੀਂ ਵੱਸਦਾ? ਕਿੱਥੇ ਗੁਰੂ ਨਾਨਕ ਕਿਵੇਂ ਲੱਭੀ ਉਹ ਭਾਈ, ਕਿੱਥੇ ਹੈ? ਉਹ ਤਾਂ ਤੁਹਾਡੇ ਅੰਦਰ ਵੱਸਦਾ ਹੈ। ਅਸੀਂ ਘਰ ਦੇ ਵਿੱਚ ਉਂਝ ਵੀ ਜੇ ਕਿਸੇ ਨਾਂ ਵੀ ਆਉਣਾ ਹੁੰਦਾ ਨਾ, ਤੇ ਬੁੜੀਆਂ ਕੀ ਕਰਦੀਆਂ? ਜੇ ਕਿਸੇ ਬੱਚੇ ਨੇ ਕੋਈ ਥੁੱਕ ਦਿੱਤਾ, ਛਿਲਕਾ ਸੁੱਟ ਦਿੱਤਾ, ਤਾਂ ਉਹ ਮਾਰਨ ਤਾਂ ਹੀ ਪੈਂਦੇ ਆ। ਦੇਖ ਇੰਨੀ ਸੋਹਣੀ ਮੈਂ ਕੋਠੀ ਸਾਰਾ ਦਿਨ ਸਾਫ਼ ਕਰ ਦੇਣੀ, ਤੂੰ ਆਹ ਛਿਲਕਾ ਕਿਉਂ ਸੁੱਟਿਆ? ਇੱਥੇ ਗਾਲਾਂ ਕੱਢਦੇ, ਮਾਰਦੇ, ਕੁੱਟਦੇ ਬੱਚੇ ਨੂੰ, ਜੇ ਕੋਈ ਹੋਰ ਹੋਵੇ ਉਹਨੂੰ ਗਾਲਾਂ ਕਰ ਲੈ। ਘਰ ਅਸੀਂ ਪੁਰਾਣਾ ਮੰਗਾਇਆ, ਨਾ ਖੁਲਾਇਆ ਪਲਾਇਆ, ਨਾ ਗੰਦਾ ਕਰ ਗਿਆ ਸਾਡਾ ਘਰ। ਉਹਨੂੰ ਫਿਕਰ ਘੰਟਾ ਵਰ ਦੋ ਘੰਟੇ ਨੂੰ ਸਫਾਈ ਕਰਦੇ ਨੇ। ਜੇ ਕਿਤੇ ਹਨੇਰੀ ਆ ਜਾਵੇ, ਬਾਅਦ ਕਿੱਥੇ ਨਹੀਂ ਆਓ, ਦਰਵਾਜ਼ੇ ਖਿੜਕੀਆਂ ਬੰਦ ਕਰੋ, ਦੂਰ ਆ ਜਾਏਗੀ ਅੰਦਰ, ਮੈਨੂੰ ਫਿਰ ਸਭ ਸਿਆਪਾ ਕਰਨਾ ਪਊਗਾ। ਅਤੇ ਵੀ ਇੱਥੇ ਗੁਰੂ ਨਾਨਕ ਬੈਠਾ, ਅਤੇ ਇੱਥੋਂ ਦੀਆਂ ਖਿੜਕੀਆਂ ਦਰਵਾਜ਼ੇ, ਉਹ ਬਾਹਰ ਤਾਂ 24 ਘੰਟੇ ਹਨੇਰੀ ਹੋ ਰਹੀ ਆ। ਉਹ ਹਨੇਰੀ ਤਾਂ ਕਦੇ ਕਦੇ ਆਉਂਦੀ ਹੈ, ਇਹ ਤਾਂ 24 ਘੰਟੇ ਮਾਇਆ ਦੀ ਹਨੇਰੀ ਚੱਲ ਰਹੀ ਹੈ। ਇਹਨੂੰ ਬਚਾਉਣ ਵਾਸਤੇ ਗੁਰਮੁਖ ਹੋਏ ਸੋ ਅਲਿਪਤ ਰਹੇ, ਅਲਿਪਤ ਰਹੋ ਇਹਨਾਂ ਜਮਾਂ ਤੋਂ, ਦੂਰੋਂ ਹੀ ਦੂਰੋਂ ਜਾਈਏ ਭਾਗ, ਇਹਨਾਂ ਦੂਰੋਂ ਰਹੋ, ਵਸਾਓ ਇੱਕ ਨਵੀਂ ਦੁਨੀਆ, ਵਸਾ ਲਓ ਆਪਣੇ ਅੰਦਰ। ਇਹਨਾਂ ਦੀ ਸਹੀ ਪਿਆਰੇ ਮੇਲ ਨਹੀਂ, ਜਿਹਨਾਂ ਮੇਲਿਆ ਤੇਰਾ ਨਾਮ ਚਿੱਤ ਆਵੇ ਉਹਨਾਂ ਪਿਆਰਿਆਂ ਨੂੰ। ਹੁਣ ਅੱਜ ਲਿਸਟ ਬਣਾਓ ਜੀ ਆਪੋ ਆਪਣੀ, ਜੇ ਕਿਸੇ ਨੇ ਇੰਪਰੂਵਮੈਂਟ ਕਰਨੀ ਹੈ, ਤੇ ਜਿਹੜੇ ਤੁਹਾਡੇ ਅੱਗ ਲਾਉਣ ਵਾਲੇ ਨਾ, 34 ਲਾਉਣ ਵਾਲੇ, ਉਹਨਾਂ ਨੂੰ ਕੱਟ ਕੇ ਸੁੱਟ ਦਿਓ ਪਰੇ। ਕਿੱਥੇ ਆਵੇ ਤਾਂ ਉਹਨਾਂ ਚੇਤੇ ਕਰੋ, ਨਹੀਂ ਤੇਰੀ ਮੈਨੂੰ ਕੋਈ ਲੋੜ ਨਹੀਂ। ਤੇ ਜੇ ਗੁਰਮੁਖ ਯਾਦ ਆਉਂਦਾ ਹੈ ਧੰਨ ਭਾਗ ਆਓ ਜੀ ਉੱਥੇ, ਕਿਉਂਕਿ ਗੁਰਮੁਖ ਜਿਹੜਾ ਹੋਊਗਾ ਉਹ ਇਕੱਲਾ ਨਹੀਂ ਹੋਊਗਾ, ਉਹਦੇ ਨਾਨਕ ਗੁਰੂ ਨਾਨਕ ਹੋਊਗਾ ਨਾਲ ਉਹਦੇ, ਤਾਂ ਤੁਹਾਡੀ ਤਾਂ ਸੰਗਤ ਬਣ ਗਈ, ਕਰਦੇ ਅੰਦਰ ਹੀ ਸੰਗਤ ਬਣ ਗਈ। ਤੇ ਫਿਰ 24 ਘੰਟੇ ਸੰਗਤ ਬਣੀ ਹੈ। ਸੋ ਇਸ ਵਾਸਤੇ ਇਹ ਮਨ ਨੂੰ ਕਾਬੂ ਕਰਦੇ ਆਪਾਂ ਵਿਚਾਰ ਕਰ ਰਹੇ ਹਾਂ ਨਾ, ਕਿਵੇਂ ਮਨ ਨੂੰ ਕਾਬੂ ਕਰਨਾ। ਪਹਿਲਾਂ ਤਾਂ ਆਹ ਜਿਹੜੀ ਅੰਦਰ ਗੰਦਗੀ ਭਰੀ ਪਈ ਹੈ, ਆਹ ਜਿਹੜੇ ਦੁਸ਼ਮਣ ਭਰੇ ਪਏ ਹੈ, ਬਾਣੀ ਕੀ ਕਹਿੰਦੀ ਹੈ? ਨਾ ਕੋ ਵੈਰੀ ਨਹੀਂ ਬਗਾਨਾ, ਸਗਲ 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 ਮਨ ਸਾਰੇ ਸਗਲ ਸੰਗ ਹਮਕੋ ਬਣ ਆਈ। ਕਦੋਂ? ਜਬ ਤੇ ਸਾਧ ਸੰਗਤ ਮੋਹ ਪਾਈ। ਮੈਨੂੰ ਸਾਧ ਸੰਗਤ ਜਾ ਕੇ ਆਹ ਪਤਾ ਲੱਗਿਆ ਕਿ ਸਭ ਅੱਗ ਲਾਉਣ ਵਾਲੇ ਹੈ, ਤੇ ਮੈਂ ਉਦੋਂ ਤਾਂ ਨਾ ਕੋ ਮੇਰਾ ਵੈਰੀ ਹੈ, ਸਾਡੇ ਤਾਂ ਵੈਰੀ ਬਹੁਤ ਹੈ। ਲਿਸਟ ਬਣਾ ਕੇ ਦੇਖ ਲਓ, ਧਿਆਨਦਾਰੀ ਨਾਲ ਲਿਸਟ ਬਣਾਓ ਜੇ ਤੁਸੀਂ ਇੰਪਰੂਵਮੈਂਟ ਕਰਨਾ ਚਾਹੁੰਦੇ ਹੋ ਕਿ ਵਾਹ ਮੇਰੇ ਕਿੰਨੇ ਕੁ ਦੁਸ਼ਮਣ ਹੈ, ਕਿੰਨਿਆਂ ਨਾਲ ਮੇਰੀ ਨਹੀਂ ਬਣਦੀ, ਕਿਹੜੇ ਮੈਨੂੰ 34 ਲਾਉਣ ਵਾਲੇ। ਕੋਈ ਨਹੀਂ, 34 ਲਾਉਣ ਵਾਲਾ ਤੁਹਾਡੇ ਪੈਟਰੋਲ ਹੈਗਾ। ਮੈਂ ਅੱਗੇ ਵੀ ਹਰ ਸਾਲ ਦੱਸਦਾ ਹੁੰਦਾ ਕਿ ਆਹ ਸਾਰੀ ਆਤਿਸ਼ ਦੁਨੀਆ ਕਿਹਾ ਇਸਨੂੰ, ਇਹ ਸਾਰੀ ਦੁਨੀਆ ਅੱਗ ਦਾ ਬਹੁਤ ਵੱਡਾ ਭੰਡਾਰ ਹੈ, ਆਤਿਸ਼ ਦੁਨੀਆ ਅੱਗ ਹੀ ਅੱਗ ਹੈ, ਚਾਸ ਆਤਿਸ਼ ਦੁਨੀਆ ਨੇ ਚੁੱਕਿਆ ਹੈ, ਇੱਥੇ ਅੱਗ ਹੀ ਅੱਗ ਹੈ। ਤੇ ਇਸ ਅੱਗ ਵਿੱਚੋਂ, ਭਾਂਬੜ ਵਿੱਚੋਂ ਛੋਲੇ ਨਿਕਲਣੇ ਹੈ, ਚੰਗਿਆੜੇ ਨਿਕਲਣੇ ਹੈ, ਔਰ ਇਹਨੇ ਉੱਡਣਾ ਹੈ, ਉੱਡ ਕੇ ਕਦੇ ਇੱਥੇ ਮੇਰੇ ਕੋਲ ਆ ਗਏ, ਕਦੇ ਤੁਹਾਡੇ ਆ ਗਏ, ਕਦੇ ਕਿਸੇ ਚਾਰ ਤੇਰੇ। ਉਹਨਾਂ ਨੇ ਦੇਖਣਾ ਕਿਹਦੇ ਤੇ ਪੈਂਦਾ ਹੈ, ਜੇ ਤਾਂ ਉਹ ਬਹੁਤ ਇੰਪੋਰਟੈਂਟ ਗੱਲ ਹੈ, ਧਿਆਨ ਨਾਲ ਸੁਣੋ। ਉਹੀ ਚੰਗਿਆੜੀ, ਪਹਿਲੀ ਗੱਲ ਤਾਂ ਇਹ ਹੈ ਕਿ ਅਸੀਂ ਉਸ ਚੰਗਿਆੜੀ ਨੂੰ ਬਚਾ ਨਹੀਂ ਸਕਦੇ, ਕਿਉਂਕਿ ਸਾਰੀ ਦੁਨੀਆ ਹੀ ਆਤਿਸ਼ ਦਾ ਭੰਡਾਰ ਹੈ, ਸ਼ੋਲਾ ਹੈ। ਅਸੀਂ ਕਿਸ ਤਰ੍ਹਾਂ ਬਚਾ ਸਕਦੇ ਹਾਂ ਵੀ ਸਾਨੂੰ ਸਾਡੇ 'ਤੇ ਇਹ ਅੰਗਿਆਰੀ ਨਾ, ਅਸੀਂ ਕਿਸ ਤਰ੍ਹਾਂ ਲੋਕਾਂ ਨੂੰ ਕਹਿ ਸਕਦੇ ਹਾਂ ਵੀ ਇਹਨੇ ਫਲਾਨਾ ਹੈ ਜਾਂ ਉਹਨੇ ਆ ਕੇ ਮੇਰੀ 34 ਲਾਤੀ? ਭਾਈ ਕੋਈ ਨਹੀਂ 34 ਲਾਉਣ ਵਾਲਾ, ਇਹ ਤਾਂ ਕੀ ਹੋਇਆ ਗਿਆਰੀ ਨੇ ਤਾਂ ਉੱਡਦਾ ਹੀ ਰਹਿਣਾ। ਗਿਆਰੀ ਚੁੱਕ ਸਾਰੀ ਦੁਨੀਆ ਚ ਭਾਂਬੜਾ ਇੱਕ ਅੱਗ ਦਾ ਭਾਂਬੜ, ਇਸਨੇ ਉੱਡਦਾ ਹੀ ਰਹਿਣਾ। ਇਹ ਉੱਡੀ, ਇਹ ਤਾਂ ਸੀਮੈਂਟ ਤੇ ਜਾ ਡਿੱਗੀ, ਤਾਪ ਬੁਝ ਗਈ ਤੇ ਸੀਮੈਂਟ ਤਾਂ ਕੁਛ ਨੀ ਹੋਇਆ ਨਾ। ਜੇ ਕਾਗਜ਼ ਤੇ ਡਿੱਗ ਪਈ, ਕਾਗਜ਼ ਨੂੰ ਅੱਗ ਲੱਗ ਗਈ, ਛੇਤੀ ਖਤਮ ਹੋ ਗਈ। ਜੇ ਛੋਟੀਆਂ ਲੱਕੜਾਂ ਲੁੱਕੜਾਂ ਤੇ ਡਿੱਗ ਪਈ ਤਾਂ ਉਹਨਾਂ ਨੂੰ ਅੱਗ ਲੱਗ ਗਈ, ਫਿਰ ਉਹ ਵੱਡੀ ਸਾਰੀ ਟਾਹਣੀ ਉਹਨੂੰ ਅੱਗ ਲੱਗੀ, ਉਦੋਂ ਗਾਂ। ਫਿਰ ਜੇ ਵੱਡੀ ਲੱਕੜ ਨੂੰ ਅੱਗ ਲੱਗ ਜਾਏ ਉਹ ਤਾਂ ਕਈ ਦਿਨ ਸੁਲਗਦੀ ਰਹਿੰਦੀ ਹੈ, ਫਿਰ ਵੀ ਬੁਝ ਤਾਂ ਜਾਊ ਨਾ ਦੋ ਸਾਲ, ਇੱਕ ਦੋ ਦਿਨ ਬਾਅਦ ਉਹ ਵੱਡੀ ਲੱਕੜ ਵੀ ਬੁਝ ਜਾਏਗੀ, ਖਤਮ ਹੋ ਜਾਏਗੀ। ਪਰ ਜਿਹੜੀ ਸਾਡੇ ਅੰਦਰ ਭਾਂਬੜ ਮੱਚਿਆ ਹੋਇਆ, ਜਿਹੜੀ ਅਸੀਂ ਚੁਆਤੀ ਲਾਈ, ਉਹ ਤਾਂ ਬੁਝਦੀ ਨਹੀਂ ਸਾਰੀ ਉਮਰ। ਉਹ ਬੁਝਿਆ ਇਸ ਉਮਰ ਤੱਕ ਕੀ ਬੁਝਣੀ ਹੈ, ਉਹ ਮਰ ਕੇ ਬਾਅਦ ਹੀ ਉਹ ਨਾਲ ਸੰਸਕਾਰ ਦੇ ਨਾਲ ਜਾਂਦੀ, ਉਹ ਅੱਗ ਨਾਲ ਜਾਂਦੀ ਹੈ ਸੰਸਕਾਰਾਂ ਦੇ ਵਿੱਚ। ਉਹ ਦੁਸ਼ਮਣੀਆਂ, ਉਹ ਈਰਖਾ, ਉਹ ਦੁਆਇਤ, ਉਹ ਅੱਗ ਨਾਲ ਜਾਂਦੀ ਹੈ। ਅਸੀਂ ਕਹਿੰਦੇ ਵੀ ਟੀਬੀ ਕੈਂਸਰ ਬਹੁਤ ਭੈੜੀ ਬਿਮਾਰੀ ਹੈ, ਇਹਨਾਂ ਕਿਸੇ ਨੂੰ ਲੱਗ ਜਾਵੇ, ਜੇ ਲੱਗੀ ਤਾਂ ਉਹਨੂੰ ਕਹਿੰਦੇ ਦੂਰ ਰਹੋ, ਇਹਦੇ ਕਿਤੇ ਇਨਫੈਕਸ਼ਨ ਨਾ ਹੋ ਜਾਵੇ। ਇਉਂ ਨਹੀਂ ਪਤਾ ਵੀ ਸਾਡੇ ਅੰਦਰ ਹੀ ਕੈਂਸਰ ਹੋਇਆ, 24 ਘੰਟੇ ਕੈਂਸਰ ਟੀਬੀ ਹੋਇਆ। ਟੀਬੀ ਤਵੇ ਦਿੱਖ, ਤਵੇ ਤਵੇ ਦਿੱਖ ਕਹਿੰਦੇ ਆ, ਯਾਨੀ ਉਹ ਤਪ ਵਰ, ਉਹ ਬੁਖਾਰ ਜਾਂ ਦਿੱਖ ਕਰ ਕਰਕੇ ਮਾਰਦਾ, ਉਹ ਲੈਂਦਾ ਨਹੀਂ ਹੈ ਉਹ। ਪਰ ਫਿਰ ਵੀ ਜਦੋਂ ਸਾਨੂੰ ਉੱਥੇ ਸਾੜ ਦਿੱਤਾ ਤਾਂ ਇੱਥੇ ਰਹਿ ਗਿਆ, ਸਰੀਰ ਦੇ ਨਾਲ ਚਲਾ ਗਿਆ, ਅਗਲੇ ਜਨਮ 'ਚ ਨਹੀਂ ਜਾਏਗਾ। ਪਰ ਆਹ ਤਾਂ ਦੇਖ, ਆਹ ਕੈਂਸਰ ਜਿਹੜਾ ਅਸੀਂ ਆਪਣੇ ਅੰਦਰ ਬਣਾਇਆ ਹੈ, ਇਹ ਤਾਂ ਉਹ ਸੜਨ ਤੋਂ ਬਾਅਦ ਉਹ ਤਾਂ ਸਰੀਰ ਸੀਗਾ, ਸਰੀਰਕ ਬਿਮਾਰੀ ਇੱਥੇ ਰਹਿ ਗਈ, ਮਾਨਸਿਕ ਬਿਮਾਰੀ ਤਾਂ ਨਾਲ ਗਈ, ਇਹ ਕੈਂਸਰ ਨਾਲ ਗਿਆ। ਕਿਉਂ ਰੱਖਿਆ ਇੱਥੇ ਕੈਂਸਰ ਇਹ? ਇਹ ਤਾਂ ਡਾਕਟਰਾਂ ਕੋਲ ਦਵਾਈਆਂ ਖਾ ਖਾ ਕੇ ਤੁਸੀਂ ਟੈਂਪਰੇਰੀ ਇਲਾਜ ਕਰਦੇ ਹੋ, ਪਰ ਇਹਦਾ ਤਾਂ ਇਲਾਜ ਇੱਕੋ ਦੱਸਿਆ। ਇਹ ਸਾਨੂੰ ਜਿਹੜਾ ਕੈਂਸਰ ਹੋਇਆ ਅੰਦਰ, ਜਿਹਦੇ ਅੰਦਰ ਈਰਖਾ ਹੈ, ਦੁਆਖ ਹੈ, ਦੁਸ਼ਮਣੀ ਹੈ, ਸਾੜਾ ਹੈ, ਇਹ ਸਭ ਤਬਦਿਕ ਹੈ। ਅਤੇ ਦੂਏ ਪਾਸੇ ਪ੍ਰੇਮ ਸਵਪਨ, ਪਿਆਰ ਪ੍ਰੇਮ ਸਵਪਨ, ਇਹ ਸਾਨੂੰ ਪ੍ਰਫੁੱਲਤ ਕਰਦਾ ਹੈ ਤੇ ਉਹ ਸਾੜਦਾ। ਤਬਦਿਕ ਨਾਲ ਅਸੀਂ ਸੁੱਕਦੇ ਜਾਂਦੇ ਹਾਂ, ਸੁੱਕਦੇ ਜਾਂਦੇ ਹਾਂ, ਕੈਂਸਰ ਨਾਲ ਸੁੱਕਦੇ ਜਾਂਦੇ ਹਾਂ। ਇਸ ਤਰ੍ਹਾਂ ਇਹ ਸਾਨੂੰ ਸਾੜ ਰਹੀ ਹੈ ਕਿਸੇ ਦੇ ਚਿਹਰੇ ਤੇ, ਜਿਹਨੂੰ ਪੰਜ ਚਿਮੜੇ ਹੋਏ ਆ ਉਹਨਾਂ ਦੇ ਕਿਸੇ ਦੇ ਚਿਹਰੇ ਤੇ ਰੌਣਕ ਨਹੀਂ ਹੁੰਦੀ। ਉਹ ਇੱਥੇ ਵੀ ਸੜਦੇ ਆ, ਮਰ ਕੇ ਵੀ ਸੜਨਗੇ, ਇਹ ਜਮਾਂ ਨੂੰ ਨਾਲ ਲੈ ਜਾਣਗੇ। ਇਸ ਵਾਸਤੇ ਇੱਥੇ ਇਹਨਾਂ ਦਾ ਇਲਾਜ ਕਰੋ, ਉਹ ਕੋ ਇਲਾਜ ਹੈ, ਇੱਕੋ ਇਲਾਜ ਹੈ ਇਹਦਾ, ਸਰਵ ਰੋਗ ਔਖਤ ਨਾਮ, ਇੱਕੋ ਇਲਾਜ ਹੈ ਨਾਮ, ਨਾਮ ਵਾਲਿਆਂ ਦਾ। ਸਹੀ ਪਿਆਰੇ ਮੇਲੀ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤਾ, ਉਹਨਾਂ ਦੀ ਸੰਗਤ ਕਰੋ। ਇਸ ਤਰ੍ਹਾਂ ਬਾਹਰ ਮੁਖੀ ਵੀ ਸੰਗਤ ਕਰੋ ਤੇ ਅੰਦਰ ਵੀ ਸੰਗਤ ਕਰੋ, ਇੱਥੇ ਵਸਾਓ, ਹੀ ਲਿਸਟ ਇੱਥੇ ਬਣਾ ਲਓ, ਮੈਂ ਇਹਨਾਂ ਨੂੰ ਰੱਖਣਾ, ਬਾਕੀ ਨੂੰ ਕੱਢ ਦਿਓ, ਐਸਾ ਕੱਢੋ ਕਿ ਮੁੜ ਕੇ ਉਹ ਚੇਤੇ ਹੀ ਨਾ ਹੋ। ਜੇ ਅਸੀਂ ਕੀ ਕਰਦੇ ਹਾਂ, ਉਹਨਾਂ ਦੀ ਗੰਢਾ ਬਣਾ ਕੇ, ਫਾਈਲ ਬਣਾ ਕੇ, ਵੱਡਾ ਸਾਰਾ ਹਾਈਕੋਰਟ ਦਾ ਰਿਕਾਰਡ ਰੂਮ ਬਣਾਇਆ ਹੋਇਆ, ਜਿੱਥੇ ਸਾਰੀਆਂ ਇਹਨਾਂ ਇਹਨਾਂ ਦਾ ਰਿਕਾਰਡ ਬਣਿਆ, ਗੰਢਾਂ ਬਣਾਈਆਂ ਹੋਈਆਂ, ਫਾਈਲ ਕੇਸ ਫਾਈਲ ਬਣਾਏ ਹੋਏ ਆ। ਜਦੋਂ ਇਹ ਕੋਈ ਹੋਰ ਛੇੜ ਦਿੰਦਾ, ਚੁਆਤੀ ਲਾ ਦਿੰਦਾ ਜਿਹਨੂੰ ਕਹਿੰਦੇ ਆ, ਤਾਂ ਉਹ ਫਾਈਲ ਹਾਂ ਜੀ ਉਹਦਾ ਮੈਨੂੰ ਵੀ ਪਤਾ, ਉਹ ਇਹੀ ਜੀ ਹੈ, ਉਹ ਇਹ ਜਾ, ਉਹਨੇ ਐਂ ਕੀਤਾ ਸੀ, ਮੇਰੇ ਨਾਲ ਵੀ ਐਂ ਕੀਤਾ ਸੀ, ਕੇਸ ਖੁੱਲ ਗਿਆ। ਜੇ ਕਿਸੇ ਨੇ ਨਹੀਂ ਯਾਦ ਕਰਾਇਆ ਤਾਂ ਵਿਹਲੇ ਬੈਠੇ ਨੂੰ ਮਨ ਵਿੱਚ, ਮਨ ਨੇ ਤਾਂ ਕੁਛ ਕਰਨਾ ਹੈ ਨਾ, ਬੰਦਰ ਹੈ ਤੇ ਮਨ, ਫਿਰ ਉਹ ਜੇ ਹੋਰ ਕੁਛ ਨਹੀਂ, ਮੈਂ ਦੇਖਿਆ ਲੋਕਾਂ ਨੂੰ ਹੋਰ ਕੁਛ ਨਹੀਂ, ਤਾਂ ਉਹ ਕੋਈ ਨਾ ਕੋਈ ਫਾਈਲ ਕੱਢ ਗਿਆ, ਇਹਨੇ ਫਲਾਨੇ ਵੇਲੇ ਮੈਂ ਇਹਨਾਂ ਕੀਤਾ, ਫਲਾਨੇ ਨੇ ਮੈਂ ਉਹ ਕੇਸ ਕੱਢ ਕੇ ਉਹਦੇ 'ਤੇ ਛੱਡਦੇ ਰਹਿੰਦੇ। ਨਾਇਓ ਨਾਇ ਗੱਲਾਂ ਵੀ ਮੈਂ ਤਾਂ ਕਈਆਂ ਨੂੰ ਇੰਨੇ ਤੀਬਰ ਤੀਖਣ ਉਹਨਾਂ 'ਚ ਕ੍ਰੋਧ ਆਉਂਦਾ ਹੈ, ਗੁੱਸਾ ਆਉਂਦਾ ਹੈ ਕਿ ਉਹ ਮੂੰਹ ਨਾਲ ਵੀ ਮੈਂ ਕਹਿੰਦੇ ਉਹਨੂੰ ਦੇਖਿਆ, ਅੱਛਾ ਤੂੰ ਕਾਬੂ ਆਏਗਾ ਨਾ ਕਦੇ, ਮੈਂ ਤੂੰ ਐਂ ਕਹੇਗਾ ਤਾਂ ਮੈਂ ਤੈਨੂੰ ਐਂ ਕਹੂੰਗਾ, ਤੂੰ ਐਂ ਕਹੇਗਾ ਤਾਂ ਮੈਂ ਐਂ ਕਰੂੰਗਾ, ਮੈਂ ਫਲਾਨੇ ਦੀ ਸਿਫਾਰਿਸ਼ ਲਊਂਗਾ, ਮੈਂ ਫਲਾਨੇ ਨੂੰ ਐਂ ਕਰੂੰਗਾ। ਅੰਦਰੇ ਜ਼ੁਬਾਨ ਕਹੀਏ ਆਪਣੇ ਆਪ ਉਹਨਾਂ ਗੈਰ ਹਾਜ਼ਰ ਦੁਸ਼ਮਣ ਨਾਲ ਗੱਲਾਂ ਕਰੀ ਜਾਂਦੇ ਹਾਂ ਤੇ ਦੁਖੀ ਹੋਈ ਜਾਂਦੇ, ਅੱਗ ਵਸਾੜੀ ਜਾਂਦੇ, ਅੱਗ ਹੋਰ ਵਧਾਈ ਜਾਂਦੇ ਹੈ। ਉਹ ਜਿੰਨਾ ਉਹਨੂੰ ਯਾਦ ਕਰਦੇ ਉਨੀ ਆਪ ਲੱਕੜਾਂ ਹੋਰ ਚੁਆਤੀ ਪਾਈ ਜਾਂਦੇ, ਕਿਸੇ ਕੋਈ ਗੱਲ ਅਸੀਂ ਆਪੇ ਉਹਨੂੰ ਚੁਆਤੀ ਹੋਰ ਲੱਕੜਾਂ ਪਾਈ ਜਾਂਦੇ, ਪੈਟਰੋਲ ਪਾਈ ਜਾਂਦੇ ਹੈ। ਵੀ ਜਿੱਥੇ ਇੰਨੀ ਅੱਗ ਮੱਚਦੀ ਹੋਵੇ, ਜਿੰਨਾ ਇੱਥੇ ਕ੍ਰੋਧ ਲਭ ਲੋਭ ਹੰਕਾਰ ਈਰਖਾ ਦਵਾਇਕ ਹੋਵੇ, ਜਿੱਥੇ ਇੰਨਾ ਗੰਦ ਹੋਵੇ, ਅਸੀਂ ਮਾੜਾ ਮੋਟਾ ਕੋਈ ਜਵਾਈ ਨਹੀਂ ਆਉਣਾ ਹੁੰਦਾ ਜਾਂ ਕੋਈ ਡਿਪਟੀ ਕਮਿਸ਼ਨਰ ਜਾਂ ਮਿਨਿਸਟਰ ਨਹੀਂ ਆਉਂਦਾ ਤਾਂ ਘਰ ਨੂੰ ਸਾਰਾ ਕਈ ਹਫ਼ਤੇ ਪਹਿਲਾਂ ਉਹਦੀ ਸਫਾਈ ਕਰਦੇ ਹੈ, ਆਹ ਨਹੀਂ ਹੋਵੇ, ਇੱਥੋਂ ਐਂ ਕਰੋ, ਇੱਥੋਂ ਐਂ ਕਰੋ, ਇੱਥੋਂ ਸੂਤ ਕਰੋ, ਉੱਥੋਂ ਸੂਤ ਕਰੋ, ਉਹ ਘਰ ਸਾਰਾ ਜ਼ੋਰ ਲਾ ਦਿੰਦੇ ਹੈ ਅਤੇ ਉਹ ਦੇਖਦਾ ਵੀ ਹੈ ਨਹੀਂ। ਅਤੇ ਗੁਰੂ ਨਾਨਕ ਨੇ ਜਿੱਥੇ ਜਿਸ ਹਿਰਦੇ ਵਿੱਚ ਗੁਰੂ ਨਾਨਕ ਨੇ ਵਸਣਾ ਹੈ ਉਹ ਕਿੰਨਾ ਕੁ ਆਪ ਪਵਿੱਤਰ ਹੈ, ਉਹ ਪਵਿੱਤਰ ਨਿਰਮਲ ਚੀਜ਼ ਗੰਦੇ ਥਾਂ ਕਿਉਂ ਹੈ, ਗੰਦੇ ਥਾਂ ਇੱਥੇ ਮੇਰੇ ਛਿੱਟਾ ਪੈ ਜਾਵੇ, ਮੱਖੀ ਆਊ ਇੱਥੇ, ਕਿਉਂਕਿ ਉਹ ਗੰਦਗੀ ਪਸੰਦ ਕਰਦੀ ਹੈ, ਗੰਦਗੀ ਦੇ ਥਾਂ ਅਟਰੈਕਸ਼ਨ ਹੈ ਨਾ ਇੱਥੇ ਆਉਣਾ। ਸੋ ਆਪਣੀ ਜ਼ਿੰਦਗੀ ਆਪ ਬਣਾਓ, ਚਾਹੇ ਮਾੜੀ ਬਣਾਓ ਚਾਹੇ ਚੰਗੀ ਬਣਾਓ, ਤੁਹਾਡੀ ਮਰਜ਼ੀ ਨੇ, ਕਰਨ ਬਣਦੀ ਹੈ ਕੀ ਚੀਜ਼ ਹੈ। ਅਸੀਂ ਤਾਂ ਜੀ ਬਥੇਰੀ ਪਾਠ ਕਰਦੇ, ਉਹ ਭਾਈ ਠੀਕ ਹੈ, ਪਾਠ ਕਿਸ ਭਾਵਨਾ ਰੱਬ ਦੇ ਘਰ ਫੀਲਿੰਗਸ ਜਾਂਦੀ ਹੈ, ਰੱਬ ਦੇ ਘਰ ਭਾਵਨਾ ਜਾਂਦੀ ਹੈ, ਉੱਥੇ ਸਾਡੇ ਪ੍ਰੇਮ ਸਵਪਨਾ ਜਾ ਕੇ ਗੁਰੂ ਨਾਨਕ ਦਰਸ਼ਨ ਕਰਾਉਂਦੇ ਹੈ, ਪਿਆਰ ਉੱਥੇ ਜਾਂਦਾ ਹੈ, ਉੱਥੇ ਇਹ ਔਗੁਣ ਨਹੀਂ ਜਾਂਦੇ। ਤਦੇ ਗੁਰੂ ਸਾਹਿਬ ਨੇ ਕਿਹਾ ਹੈ ਨਾ ਬਾਣੀ ਜਪਜੀ ਸਾਹਿਬ, ਜੇ ਰੋਜ਼ ਪੜ੍ਹ ਛੱਡੇ ਹੈ, ਹਾਏ ਰੱਬਾ ਉਹ ਇੰਨਾ ਪੜ੍ਹਦੇ ਹੈ, ਮੈਂ ਜੀ ਪੰਜ ਜਪਜੀ ਸਾਹਿਬ ਦੇ ਪਾਠ ਕਰਦਾ ਕੀ ਹੋ ਗਿਆ, ਫਿਰ ਪੜ੍ਹ ਕੇ ਕੱਢਿਆ ਕੀ ਉੱਥੋਂ, ਉਹ ਤਾਂ ਕਹਿੰਦੇ ਭਾਂਡਾ ਧੋਏ ਬਹਿਸ ਧੂਪ ਦੇਖੋ ਤਾਂ ਤੂੰ ਦੇਖੋ ਜਾਈ, ਇਹ ਤੁਹਾਡਾ ਜਿਹੜਾ ਭਾਂਡਾ ਹੈ ਇਹ ਸਿਰਫ ਸਰੀਰ ਨਹੀਂ, ਇਹਨੂੰ ਤਾਂ ਬਥੇਰਾ ਸਾਬਣ ਘੋਟ ਘੋਟ ਕੇ ਲਾਉਂਦੇ ਹਾਂ, ਪਾਊਡਰ ਲਾਉਂਦੇ ਹੈ, ਬਥੇਰੇ ਸ਼ਿੰਗਾਰਦੇ, ਪਰ ਇਹ ਉਹ ਭਾਂਡਾ ਕਿਹੜਾ ਹੈ, ਉਹ ਤਾਂ ਮਨ ਦਾ ਭਾਂਡਾ, ਅੰਤਸ਼ਕਰਨ ਦਾ ਭਾਂਡਾ, ਭਾਂਡਾ ਧੋਏ ਬਹਿਸ ਧੂਪ ਦੇ ਵੋ ਹੈ, ਕਹਿੰਦੀ ਇਹਨੂੰ ਧੂਪ ਦੇ ਕੇ ਹੋਰ ਫਿਰ ਧੁੱਪੇ ਰੱਖੋ ਤਾਂ ਉਦੋਂ ਦੇਖੋ ਜਾਈ, ਗੰਦੇ ਪਾਣੀ ਗੰਦੇ ਭਾਂਡੇ ਵਿੱਚ ਜੇ ਦੁੱਧ ਪਾ ਦਿਓ ਫਟ ਜਾਏਗਾ। ਇਸ ਵਾਸਤੇ ਧਿਆਨ ਭਾਈ ਭਾਂਡੇ ਨੂੰ ਸਾਫ਼ ਕਿਵੇਂ ਰੱਖਣਾ, ਪਹਿਲਾਂ ਤਾਂ ਇਹ ਹੈ ਕਿ ਜਿਹਨਾਂ ਨਾਲ ਅਸੀਂ ਸੰਗਤ ਕਰਦੇ ਹਾਂ, ਦੇਖੋ ਕਿਹਨਾਂ ਨਾਲ ਸੰਗਤ ਕਰਦੇ ਦਿਨ ਰਾਤ, ਉਹਨਾਂ ਮੱਥਾ ਟੇਕਦੇ ਭਾਈ ਹੁਣ ਤੁਹਾਡੇ ਨਾਲ ਕੋਈ ਤਲਕ ਨਹੀਂ, ਤੁਸੀਂ ਸਾਡੇ ਜੰਮ, ਉਹਨਾਂ ਦਾ ਠਾਠਾ ਬਾਗ ਕਰ ਛੱਡੋ, ਜਿਸ 'ਚ ਇੱਕ ਕਿਸੇ ਦੀ ਬੁਰਾਈ ਬਹੁਤ ਕੁਛ ਬੋਲਣ ਵਾਲਾ ਹੈ, ਬਹੁਤ ਕੁਛ ਦੱਸਣ ਵਾਲਾ, ਬਾਣੀ ਦੱਸ। ਇੱਕ ਵਾਰ ਯਾਦ ਕੀਤਾ ਤਾਂ ਉਹ ਲਕੀਰ ਮਾਰਨੋ ਦੇ ਲਕੀਰ ਮਾਰੂ ਉੱਤੋਂ ਉੱਤੋਂ ਮਾੜਾ ਜਿਹਾ ਦੱਸਦਾ, ਦੂਸਰੀ ਵਾਰੀ ਤੀਸਰੀ ਵਾਰੀ ਉਹ ਜਿੰਨੀ ਵਾਰ ਹੀ ਉਹ ਫਾਇਲ ਕੱਢ ਕੇ ਅਸੀਂ ਉਸ ਨੂੰ ਘੋਟਦੇ ਹਾਂ ਪੇਸ਼ ਕਰਦੇ ਹਾਂ, ਕਹਿੰਦੇ ਜੀ ਫਲਾਣ ਦਾ ਕੇਸ ਅੱਜ ਪੇਸ਼ ਹੋਇਆ, ਉਹ ਆਪਣੇ ਆਪ ਪੇਸ਼ ਕਰਦੇ ਅਤੇ ਉਹਦੇ 'ਤੇ ਕੋਟਾ ਲਾਉਂਦੇ ਹੈ, ਉਹ ਕੀ ਹੁੰਦਾ, ਉਹ ਹੌਲੀ 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 ਅੰਤਸ਼ਕਰਨ ਵਿੱਚ ਜਾ ਉਤਰਦਾ ਜਾਂਦਾ ਹੈ, ਅਤੇ ਫਿਰ ਜੇ ਹੁਣ ਤੁਸੀਂ ਦੇਖ ਲਿਓ ਕਰਕੇ ਤਜਰਬਾ ਕਰਕੇ ਦੇਖ ਲਓ, ਅੱਜ ਲਿਸਟ ਬਣਾਓ ਖਾਂ ਜਿਹੜੇ ਤੁਹਾਨੂੰ ਤੰਗ ਕਰਦੇ, ਜੇ ਚੁਆਤੀ ਲਾਉਣ ਵਾਲੇ ਤੁਹਾਡੇ ਉਹਦੇ ਲਿਸਟ ਬਣਾਓ, ਅਤੇ ਦੇਖੋ ਕੱਲ੍ਹ ਨੂੰ ਪਰਸੋਂ ਨੂੰ ਫਿਰ ਦੇਖੋ, ਜੇ ਤਾਂ ਉਹਨੂੰ ਦੇਖ ਕੇ ਜਾਂ ਉਹਨੂੰ ਯਾਦ ਕਰਕੇ ਤੁਹਾਨੂੰ ਅੱਗੇ ਵਰਗੀ ਨਫ਼ਰਤ ਆਉਂਦੀ ਹੈ ਤਾਂ ਸਮਝੋ ਅਜੇ ਨਹੀਂ, ਅਜੇ ਤੁਹਾਡੇ ਉਹਨੂੰ ਕੱਢਿਆ ਨਹੀਂ ਹੈ, ਜੇ ਤੁਸੀਂ ਕਿਉਂ ਨਹੀਂ ਕੱਢਿਆ, ਨਹੀਂ ਨਿਕਲਦਾ ਹੁਣ ਕਿਹਨੇ ਮਾੜਿਆ, ਆਪ ਵਾੜਿਆ, ਇਹਨੇ ਜਮਾਂ ਨੂੰ ਕਿਹਨੇ ਵਾੜਿਆ, ਆਪ ਵਾੜਿਆ, ਅਤੇ ਵਾੜਿਆ ਵੀ ਅੰਦਰਲੇ ਅੰਦਰ ਅੰਤਸ਼ਕਰਨ ਵਿੱਚ, ਕਹਿੰਦੇ ਆ ਕਿਸੇ ਘਰ ਨੂੰ ਬਾਹਰੋਂ ਇੰਨਾ ਖਤਰਾ ਨਹੀਂ ਹੁੰਦਾ ਜਿੰਨੇ ਗੁੱਕੂ ਚ ਬੈਠੇ ਅੰਦਰ ਲਿਆਂ ਦਾ ਖਤਰਾ ਹੁੰਦਾ। ਉਹ ਸਾਡੇ ਤਾਂ ਅੰਦਰ ਜੰਮ ਬੜੇ ਤੇ ਇਹਨਾਂ ਤੋਂ ਕਿਵੇਂ ਬਚੋਗੇ, ਅੰਦਰ ਜੰਮ ਆੜੇ ਹੈ ਆਪ ਬਾੜੇ ਹੋਏ ਆ। ਔਰ ਲੋਕ ਰੋਜ਼ ਅਸੀਂ ਉਹਨੂੰ ਤਾਕਤ ਦਿੰਦੇ ਹਾਂ, ਖੁਰਾਕ ਦਿੰਦੇ ਹਾਂ, ਅੰਦਰ ਜਿਹੜੇ ਜੰਮ ਰੱਖੇ ਹੈ ਨਾ ਉਹਨਾਂ ਦੀ ਪਾਲਣਾ ਪੋਸਣਾ ਵੀ ਕਰਦੇ ਹਾਂ, ਯਾਦ ਕਰ ਕਰਕੇ, ਯਾਦ ਕਰਕੇ। ਚਾਹੇ ਤੁਸੀਂ ਕਿਸੇ ਨੂੰ ਯਾਦ ਕਰੋ, ਜਿਹਨੂੰ ਤੁਸੀਂ ਯਾਦ ਕਰੋਗੇ ਉਹ ਤੁਹਾਡੇ ਅੰਤਸ਼ਕਰਨ ਚ ਡੂੰਘਾ ਉਤਰਦਾ ਜਾਂਦਾ। ਤੇ ਇਹ ਨੀ ਪਤਾ ਕਿ ਮੇਰਾ ਦੁਸ਼ਮਣ ਬੈਠਾ ਮੇਰੇ ਬੁੱਕਲ ਚ, ਅਸੀਂ ਦੁਸ਼ਮਣ ਨੂੰ ਪਾਲਦੇ ਹਾਂ। ਇੱਕ ਨੀ, ਦੋ ਨੀ, ਖਬਰਾਂ ਕਿੰਨੇ ਕੁ ਦੁਸ਼ਮਣ ਅੰਦਰ ਰੱਖੇ ਆ। ਇਹ ਸਾਰੇ ਨਾ ਇਹ ਅੰਦਰ ਬਾਹਰ ਕਰੀ ਜਾਂਦੇ ਆ, ਫਿਰ ਵੀ ਅਸੀਂ ਉਹਨੂੰ ਪਾਲਦੇ ਹਾਂ। ਜਦੋਂ ਤੁਸੀਂ ਕਿਸੇ ਨੂੰ ਯਾਦ ਕਰਦੇ ਹਾਂ, ਗੱਲਾਂ ਹੀ ਦੋ ਹੈ। ਜੇ ਅਸੀਂ ਕਿਸੇ ਨੂੰ ਯਾਦ ਕਰਦੇ ਹਾਂ ਤਾਂ ਜੇ ਤਾਂ ਉਹ ਪਿਆਰਾ ਹੈ, ਜੇ ਤਾਂ ਕੋਈ ਸਤਸੰਗੀ ਹੈ, ਰੱਬ ਦਾ ਪਿਆਰਾ ਹੈ, ਜਿਨ ਡਿੱਠਿਆਂ ਮਨ ਰਹੱਸੀ ਹੈ, ਰਹੱਸ ਵਿੱਚ ਮਨ ਆਉਂਦਾ ਹੈ, ਉੱਚਾ ਚੜ੍ਹਦਾ ਹੈ, ਸਵਾਦ ਆਉਂਦਾ ਹੈ, ਕੋਈ ਰਸ ਆਉਂਦਾ ਹੈ, ਅਤੇ ਤਾਂ ਤਾਂ ਉਹ ਤੇਰਾ ਵੀ ਘਰ ਪਾਲਿਆ ਹੋਇਆ ਜਿਹੜਾ ਹੈਗਾ ਨਾ ਗੁਰਮੁਖ ਪਿਆਰਾ, ਹਿਰਦੇ ਵਿੱਚ ਨਹੀਂ ਅੰਤਸ਼ ਕਰਨ ਵਾਲੀ, ਉਹ ਮੁਬਾਰਕ ਹੈ। ਅਤੇ ਨਹੀਂ ਤਾਂ ਉਹਨੇ ਤਾਂ ਸੰਨ ਹੀ ਮਾਰਨੀ ਅੰਦਰੋਂ, ਅੰਦਰੋਂ ਸੰਨ ਮਾਰਦੇ ਔਰ ਮਾਰੀ ਜਾਂਦੇ ਆ, ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਜਿੰਨੀ ਵਾਰੀ ਇਹਨਾਂ ਦੁਸ਼ਮਣਾਂ ਨੂੰ ਯਾਦ ਕਰਦੇ ਹਾਂ ਉੱਨੀ ਵਾਰੀ ਉਹ ਸਾਡੇ ਅੰਦਰ ਬਿਮਾਰੀ ਹੋਰ ਹੋਰ ਡੂੰਘੀ 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 ਜਾ ਰਹੀ ਹੈ। ਅਤੇ ਫਿਰ ਉਹ ਸਾਡੇ ਕੱਢੇ ਤੋਂ ਨਹੀਂ, ਹੁਣ ਕੱਢ ਕੇ ਦੇਖੋ ਤਾਂ, ਟਰਾਈ ਕਰ ਲਓ, ਅੱਜੇ ਕਾਇਮ ਕਰੋ, ਟਰਾਈ ਨਹੀਂ ਨਿਕਲਣੇ। ਜਿਹੜਾ ਅੰਦਰ ਵੜ ਗਿਆ ਉਹ ਨਿਕਲਦਾ। ਸੋ ਪ੍ਰੇਮ ਸਵਪਨ ਵਾਲੇ ਦੋ ਗੱਲਾਂ ਹੀ ਹੋਏ, ਇੱਕ ਪਾਸੇ ਅੱਗ ਹੈ, ਇੱਕ ਪਾਸੇ ਠੰਡ ਹੈ। ਸਿੱਧੀ ਗੱਲ ਹੈ, ਇੱਥੇ ਤੁਸੀਂ ਖੜ੍ਹੇ ਹੋ, ਇੱਧਰ ਅੱਗ ਹੈਗੀ, ਇੱਧਰ ਬਰਫ਼ ਦੀ ਢੇਲਾ ਹੈਗਾ, ਉੱਧਰ ਅੱਗ ਮੱਚਦੀ ਹੈ। ਜੇਕਰ ਤੁਸੀਂ ਅੱਗ ਵੱਲ ਹੀ ਅੱਗੇ ਮੂੰਹ ਕੀਤਾ, ਅੱਗ ਵੱਲ ਨੂੰ ਜਾ ਰਹੇ ਹੋ, ਅਤੇ ਉਹ ਤੁਹਾਨੂੰ ਨਾਲ ਸੇਕ ਲੱਗੀ ਜਾਂਦਾ, ਨਾਲ ਸੜੀ ਜਾਂਦੇ ਹੋ, ਪਰ ਤੁਰੇ ਜਾਂਦੇ, ਕਿਉਂਕਿ ਤੁਹਾਨੂੰ ਠੰਡ ਦਾ ਪਤਾ ਹੀ ਨਹੀਂ। ਤੁਸੀਂ ਸਮਝਦੇ ਹੋ ਹਾਂ ਉਹ ਇੱਥੇ ਗਰਮੀ ਇੰਨੀ ਹੁੰਦੀ ਹੈ, ਕਦੇ ਪੱਖਾ ਲਾਉਂਦੇ ਹਾਂ, ਕਦੇ ਹੱਥ ਵਾਲਾ ਪੱਖਾ ਲਾਉਂਦੇ ਹਾਂ, ਕਦੇ ਨਹਾਉਂਦੇ ਹਾਂ, ਕਦੇ ਕੱਪੜੇ ਲਾਉਂਦੇ ਹਾਂ, ਕਦੇ ਕੁਛ ਕਰਦੇ ਹਾਂ, ਹਵਾ ਜਾ ਕੇ ਬਹਿੰਦੇ ਹਾਂ, ਅਤੇ ਉਹ ਟੱਲੇ ਲੈਂਦੇ ਹਾਂ, ਪਰ ਇਉਂ ਨਹੀਂ ਪਤਾ ਵੀ ਇੱਕ ਜਗ੍ਹਾ ਹੈਗੀ ਜਿੰਨਾ ਪੱਖੇ ਦੀ ਲੋੜ, ਕੁਛ ਵੀ ਨਹੀਂ ਲੋੜ, ਨਾ ਕੱਪੜੇ ਲਾਉਣ ਦੀ, ਉਹ ਹੈਗਾ ਸ਼ਿਮਲਾ, ਸ਼ਿਮਲੇ ਵੱਲ ਉਹ ਸ਼ਿਮਲੇ ਵੱਲ ਮੂੰਹ ਕਰ ਲਓ। ਜਿਉਂ ਜਿਉਂ ਤੁਸੀਂ ਸ਼ਿਮਲੇ ਵੱਲ ਨੂੰ ਚੜ੍ਹੀ ਜਾਓਗੇ, ਤਿਉਂ ਤਿਉਂ ਇਹ ਗਰਮੀ ਆਪੇ ਪਿੱਛੇ ਰਹਿ ਜਾਏਗੀ। ਇਹ ਤਾਂ ਲੋਕਾਂ ਨੂੰ ਪਤਾ ਹੀ ਨਹੀਂ। ਆਹ ਪਾਠ ਕਰਨ ਵਾਲਿਆਂ ਗਿਆਨੀਆਂ ਧਿਆਨੀ ਸਾਰੇ ਜਿਹੜੇ ਸਾਰੇ ਸੜੀ ਜਾ ਰਹੇ ਹੈ ਵਿੱਚ, ਇਹ ਠੇਕੇਦਾਰ ਜਿਹੜੇ ਆ ਇਹ ਵੀ ਆਪ ਸੜੀ ਜਾਂਦੇ ਆ, ਕਿਉਂਕਿ ਇਹਨਾਂ ਪਤਾ ਨਹੀਂ ਹੈ ਕਿ ਠੰਡ ਵੀ ਹੈ। ਆਤਿਸ਼ ਦੁਨੀਆ ਠੰਡਾ ਹਰ ਨਾਓ, ਠੰਡਾ ਹਰ ਨਾ, ਉਹਦੇ ਵੱਲ ਤਾਂ ਕਿਸੇ ਨੂੰ ਪਤਾ ਹੀ ਨਹੀਂ। ਆਹ ਦੱਸੀ ਜਾਂਦਾ ਗੁਰੂ ਬਾਬਾ, ਤੁਹਾਨੂੰ ਦੱਸੀ ਜਾਂਦਾ ਕਿ ਉਹੀ ਠੰਡਾ, ਨਾਮ ਹੀ ਠੰਡਾ, ਨਾਮ ਹੀ ਠੰਡਾ, ਉਹਦੇ ਪਿਆਰੇ ਹੀ ਠੰਡੇ। ਇਹਦੇ ਵੱਲ ਤਾਂ ਮੂੰਹ ਨਹੀਂ ਕਰਦੇ, ਮਾਇਆ ਵੱਲ ਮੂੰਹ ਕਰੀ ਜਾਂਦੇ, ਉੱਪਰੋਂ ਬੜੇ ਗਿਆਨੀ ਧਿਆਨੀ ਭਲੇ ਭਲੇਰੇ ਅਫਲਾਤੂਨ ਬਣੇ ਫਿਰਦੇ, ਤੇ ਸਾਡੀ ਕਿਆ ਹਾਲਤ ਹੈਗੀ। ਆਹ ਵੀ ਅਫਲਾਤੂਨ ਬਣੀ ਸੀ, ਸਾਰੇ ਬਣੇ ਫਿਰਦੇ, ਇਹਦਾ ਪਤਾ ਹੀ ਨਹੀਂ ਕਿ ਹਾਂ ਵੀ ਸ਼ਿਮਲਾ ਵੀ ਹੈਗਾ, ਨਾ ਗੁਰੂ ਨਾਨਕ ਦਾਦੀ ਹੈ, ਤੇ ਉਹ ਇੱਥੇ ਤਾਂ ਸ਼ਿਮਲਾ, ਉਧਰੋਂ ਤੁਰ ਕੇ ਜਾਣਾ ਪਊ, ਚਾਹੇ ਗੱਡੀ ਤੇ ਜਾਣਾ ਪਊ, ਸਫ਼ਰ ਕਰਨਾ ਪਊ, ਕਿਰਾਇਆ ਟਿਕਟ ਲੈਣੇ ਪਏ, ਤਾਂ ਭਾਈ ਗੁਰੂ ਨਾਨਕ ਦਾ ਸ਼ਿਮਲਾ ਤਾਂ ਅੰਦਰ ਹੈਗਾ, ਸਿਰਫ ਮਨ ਨੂੰ ਉਧਰ ਨੂੰ ਮੋੜ ਲੈਣਾ, ਫੀਲਿੰਗ ਉਧਰ ਨੂੰ ਕਰ ਲੈਣੀ, ਮਨ ਨੂੰ ਮੋੜਨਾ ਹੈ, ਉਧਰ ਨੂੰ ਕਰ ਲਓ, ਇੱਥੇ ਹੀ ਇੱਧਰ ਨੂੰ ਆਖਿਆ ਅੱਗੇ, ਇੱਥੇ ਜੇ ਇੱਧਰ ਪੁੱਛ ਕਰਦੇ ਹੋ ਤਾਂ ਉਧਰ ਮੂੰਹ ਹੋ ਜਾਏਗਾ, ਤਾਂ ਉਧਰ ਠੰਡਾ ਆਉਣ ਲੱਗ ਪੈਗੀ, ਇੱਥੇ ਖੜੇ ਹੀ ਜੇ ਇੱਧਰ ਮੂੰਹ ਕਰਨਗੇ, ਇੱਧਰੋਂ ਸੇਕ ਆਉਣ ਲੱਗ ਪੈਗਾ। ਕਿੰਨੀ ਸੌਖੀ ਜੀ ਗੱਲ, ਮਨ ਨਹੀਂ ਮੋੜਨਾ ਨਾ, ਪਰ ਮਨ ਮੁੜਦਾ ਨਹੀਂ, ਮਨ ਅਸਾਧ ਸਾਧਿਆ ਨਾ ਜਾਏ ਇਹ ਨੀ ਮੁਹੰਮਦ, ਕਿਉਂਕਿ ਇੰਨਾ ਗਿਆਨ ਧਿਆਨ ਇੰਨੀਆਂ ਫਿਲਾਸਫੀਆਂ ਕੋਟ ਕੇ ਅਜੇ ਇਹ ਮਨ ਨਹੀਂ ਮੰਨਿਆ ਕਿ ਹੈਗੀ ਸ਼ਿਮਲਾ ਵੀ ਹੈਗਾ, ਤੇ ਉਹਦੇ ਵਾਸਤੇ ਟਿਕਟ ਵੀ ਨੀ ਲੈਣੇ ਪੈਂਦੇ, ਕਿਤੇ ਜਾਣਾ ਵੀ ਨੀ ਪੈਂਦਾ, ਸਿਰਫ ਮਨ ਨੂੰ ਹੀ ਅੰਦਰ ਕਰ ਲੈਣਾ। ਇਹ ਯਕੀਨ ਨਹੀਂ ਆਇਆ, ਇੰਨੇ ਅਖੰਡ ਪਾਠ, ਇੰਨਾ ਪਾਠ, ਇੰਨੇ ਕੀਰਤਨ ਇਹਨਾਂ ਕਰਦਿਆਂ ਕਰਾਇਆ, ਉੱਥੇ ਦਾ ਉੱਥੇ ਮੂੰਹ ਸਾਡਾ ਅੱਗ ਵੱਲ, ਭਾਂਬੜ ਵੱਲ, ਮਾਇਆ ਵੱਲ, ਤਿੰਨਾਂ ਗੁਣਾਂ ਵੱਲ, ਅਜੇ ਮੂੰਹ ਮਾਇਆ ਵੱਲ ਹੈ। ਤੂੰ ਕਹਿੰਦੇ ਮੈਂ ਜੀ ਸੁਖਮਨੀ ਦਾ ਪਾਠ ਕਰਦੀ ਹਾਂ, ਬੜੇ ਸ਼ੌਕ ਨਾਲ ਕਹਿੰਦੇ ਉਹ ਭਾਈ ਖੁਸ਼ੀ ਜੋ ਕੱਢਿਆ ਸੀ ਇੱਕ ਤੁਖ ਤਾਂ ਉਦੋਂ ਅੰਦਰ ਨਹੀਂ ਕਮਾਈ। ਸੋ ਬਾਈ ਟਾਈਮ ਹੋ ਗਿਆ, ਮੈਂ ਥੱਕ ਵੀ ਗਿਆ, ਇਹ ਤਾਂ ਬਹੁਤ ਵੱਡਾ ਸਬਜੈਕਟ ਹੈ, ਵਿਸ਼ਾ ਹੈ, ਤੁਹਾਨੂੰ ਹੌਲੀ ਹੌਲੀ ਤੁਹਾਨੂੰ ਦੱਸਾਂਗੇ। ਇਹ ਜੋ ਕੁਛ ਮੈਂ ਬੋਲ ਰਿਹਾ ਇਹ ਮੇਰਾ ਨਹੀਂ ਹੈ, ਇਹ ਗੁਰਬਾਣੀ ਦਾ ਹੈ, ਗੁਰਬਾਣੀ ਦਾ ਇਹ ਪ੍ਰਕਾਸ਼ ਹੈ, ਔਰ ਇਹ ਸਾਰਾ ਕੁਛ ਮੇਰੇ ਲੇਖਾਂ ਵਿੱਚ ਸਭ ਕੁਛ ਦਰਜ ਹੈ, ਜੇ ਕਿਸੇ ਨੇ ਪੜ੍ਹਨਾ ਹੈ ਤੇ ਉਹਦੇ ਲੇਖ ਲੈ ਕੇ ਪੜ੍ਹੋ। ਹੁਣ ਮੈਂ ਮਾਫ਼ੀ ਮੰਗਦਾ ਹਾਂ, ਕੱਲ੍ਹ ਨੂੰ ਫਿਰ ਸਹੀ। ਵਾਹਿਗੁਰੂ ਜੀ।